सत्संग आप कुछ समय तो गुरबाणी के कीर्तन का और विचार का लाभ उठा रहे हो, समय न सफला कर रहे हो। बाकी का समा जितना खोर है कारक वीर तक उसनों भी सफला करने की खेचल करो, शब्द बोलिया करो ताकि रचना पवित्र सफली होंगी रहे। कन्ना सुन लगा के रखे कन्न शुद्ध ते पवित्र होंगे हैं, नेत्रां की शुद्धि और पवित्रता गुरु दर्शन नाल है, बुद्ध की पवित्रता विचार नाल है, शरीर की सफलता हरी जस कीत्या सारे प्रेमी शब्द विच तीन हिस्सों विच बोलन दी खिचल करया करो। जिन्ने प्रेमी पिछे बैठे हैं वो भी बोलिया करो, क्योंकि देखना चाहता है वो अक्सर चुप रहते हैं भावे सुन रहे हैं, लेकिन रचना की पवित्रता शब्द बोलन करके है। बहुते फेर पे किरपन को खिच किरपा की है, तेरे तो निजपत है ना। माता दयाल नाम देव नंदत जन को सदा रहो रंग राता ओम बलिहारे जाऊं साचे तेरे नाम विटूं कर्म कर्म सुना का एक अवर नंद जा कोई मौते फिर पे किपन तो अब किचने Thank you. ਛਿੰਨ ਮਾਤਰ ਖਿਆਲ ਦਾ ਟਕਾ ਜੇ ਹੋ ਜਾਵੇ ਰੱਬ ਦੇ ਜਸ ਵਿਚ ਤਾਂ ਕਰੋੜ ਅਸਮੇ ਦੀ ਜੱਗ ਦਾ ਫਲ। ਤਾਂ ਤੇ ਗੁਰੂ ਜੀ ਇਸੀ ਗੱਲ ਨੂੰ ਮੱਦੇਨਜ਼ਰ ਰੱਖ ਕੇ ਕਹਿੰਦੇ ਨੇ ਕਈ ਗੋਟ ਜਗ ਫਲਾਂ ਸੁਣ ਗਾਵਣਾ ਹਰ ਆਓ। ਹੁਣ ਵਿਚਾਰ ਸ਼ੁਰੂ ਕਰੋ ਮਾਨੁਖ ਦੇ ਸਤਸੰਗ ਕਰਨ ਦਾ, ਗੁਰਬਾਣੀ ਸੁਣ ਪੜ੍ਹਨ ਸੁਣਨ ਦਾ ਕਿਸਮਤ ਘਾਰ ਹੈ ਬੈਲਾਂ ਨੂੰ, ਮਹੀਆਂ ਨੂੰ, ਗਊਆਂ ਨੂੰ, ਹਾਥੀਆਂ ਘੋੜਿਆਂ ਨੂੰ, ਕਿਸੇ ਨੂੰ ਅਧਿਕਾਰ ਨੇ। ਇਹ ਜੇ ਅਧਿਕਾਰ ਹੈ ਸਿਰਫ ਮਾਨੁਖ ਜਾਮੇ ਨੂੰ ਹੀ। ਮਾਨੁਖ ਸਰੀਰ ਵਿਚ ਹੈ 84 ਜੋਨ ਅਨੁਸਾਰ ਦੀ ਸ੍ਰਿਸ਼ਟੀ ਹੈ। ਉਹਨਾਂ ਸਾਰਿਆਂ ਵਿਚੋਂ ਮਨੁੱਖ ਨੂੰ, ਇਨਸਾਨ ਨੂੰ ਸਾਰਿਆਂ ਦਾ ਬਾਦਸ਼ਾਹ ਖਤਮ ਕੀਤਾ ਹੈ। ਇਸ ਧਰਤੀ ਪਰ ਤੇਰੀ ਸ਼ਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ, 84 ਜੋਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ, 84 ਜੋਨ ਵਿਚ ਉੱਤਮ ਜਨਮ ਸਮਾਨਸ ਦੇਹੀ, ਇਉ ਕਥਨ ਕੀਤਾ ਹੈ। ਤਮਾਮ ਜੋਨੀਆਂ ਦਾ ਬਾਦਸ਼ਾਹ ਦੇਹੀ ਮਾਨੁਖ ਦੇਹੀ। ਉਹ ਕਿਵੇਂ ਬਾਦਸ਼ਾਹ? ਇੱਕ ਗਰੀਬ, ਜੇ ਦੋਨਾਂ ਦੀ ਇਨਸਾਨੀਅਤ ਵੱਲ ਦੇਖਿਆ ਜਾਵੇ ਉਹ ਵੀ ਮਨੁੱਖ ਹੈ, ਉਹ ਵੀ ਮਨੁੱਖ ਹੈ, ਬਾਦਸ਼ਾਹ ਵੀ ਮਨੁੱਖ ਹੈ, ਇੱਕ ਗਰੀਬ ਆਦਮੀ ਵੀ ਮਨੁੱਖ ਹੀ ਹੈ। ਪਰ ਬਾਦਸ਼ਾਹ ਨੂੰ ਮਹੱਤਤਾ ਕਿਉਂ ਦਿੱਤੀ ਗਈ? ਉਹਨੂੰ ਹਕੂਕ ਜ਼ਿਆਦਾ ਹਨ, ਤਾਕਤਾਂ ਜ਼ਿਆਦਾ ਹਨ, ਉਹਦੇ ਚ ਬਰਕਤਾਂ ਜ਼ਿਆਦਾ ਹਨ। ਇਸੀ ਤਰ੍ਹਾਂ ਹੀ ਹੋਰ ਜਾਮੇ ਜਿਹੜੇ ਹਨ, ਅੰਗੀ ਤੋਂ ਲੱਗ ਕੇ ਬ੍ਰਹਮਾ ਤੱਕ 84 ਜੋਨ ਜਿਤਨੇ ਹਨ ਇਨਸਾਨ ਦੇ ਸਮੇਤ, ਮਨੁੱਖ ਨੂੰ ਹੋਰ ਸਾਰਿਆਂ ਨਾਲੋਂ ਕਿਉਂ ਵਿਸ਼ੇਸ਼ਤਾ ਦਿੱਤੀ ਗਈ? ਉਹ ਵੀ ਪੰਜਾਂ ਤੱਤਾਂ ਦੇ ਬਣੇ ਹਨ, ਛੇਵਾਂ ਚੇਤਨ ਉਹਨਾਂ ਵਿਚ ਵੀ ਹੈ। ਪੰਜੇ ਤੱਤ ਕਹੀਏ ਮਿੱਟੀ, ਪਾਣੀ, ਅੱਗ, ਹਵਾ, ਆਕਾਸ਼, ਇਹ ਪੰਜ ਤੱਤ ਹਨ, ਠੋਸ ਹਨ, ਮੈਟਰ ਹਨ, ਜੜ ਹੈ। ਇਹਨਾਂ ਚ ਆਪਣੀ ਸੱਤਿਆ ਕੁਛ ਵੀ ਨਹੀਂ ਹੈ। ਜਿੰਨੀ ਦੇਰ ਤੱਕ ਪਰਮਾਤਮਾ ਦੀ ਸੱਤਿਆ ਇਹਨਾਂ ਵਿਚ ਨਾ ਹੋਵੇ ਇਹ ਕੁਛ ਵੀ ਨਹੀਂ ਕਰ ਸਕਦੇ। ਜਿਵੇਂ ਮੋਟਰ ਹੈ, ਖੜੀ ਹੈ, ਬੜੀ ਕੀਮਤੀ ਹੈ, ਭਾਵੇਂ ਕਿਤਨੀ ਕੀਮਤ ਦੀ ਵੀ ਹੈ, ਅਗਰ ਉਸਦੇ ਵਿਚ ਚਲਾਉਣ ਵਾਲਾ ਡਰਾਈਵਰ ਨਹੀਂ ਤਾਂ ਉਹਦੀ ਕੁਛ ਵੀ ਅਸਤੀ ਨਹੀਂ ਹੈ, ਕਿਸੇ ਕੋਡੀ ਦੀ ਕੰਮ ਦੀ ਨਹੀਂ। ਇਸੀ ਤਰ੍ਹਾਂ ਹਵਾਈ ਜਹਾਜ਼ ਹੈ, ਕਿਤਨੀ ਕੀਮਤ ਦਾ ਹੈ, ਅਗਰ ਉਹਦੇ ਵਿਚ ਕੋਈ ਉਹਨੂੰ ਚਲਾਉਣ ਵਾਲਾ ਪਾਇਲਟ ਨਹੀਂ ਹੈ ਤਾਂ ਉਹਦੀ ਕੀਮਤ ਵੀ ਕਿਸੇ ਕੰਮ ਦੀ, ਕਰੋੜਾਂ ਰੁਪਇਆ ਲੱਗਿਆ ਫਜ਼ੂਲ ਹੈ। ਇਸੀ ਤਰ੍ਹਾਂ ਹੀ ਪੰਜੇ ਤੱਤ ਜਿਹੜੇ ਹਨ, ਸਰੀਰ ਤੋਂ ਲਾ ਕੇ ਬ੍ਰਹਮਾ ਤੱਕ ਸਰੀਰ ਜਿਹਨਾਂ ਦੇ ਬਣੇ ਹੋਏ ਹਨ, ਭਾਵੇਂ ਬਨਾਵਟ ਇੱਕ ਫਰਕ ਹੈ ਲੇਕਿਨ ਮੈਟੀਰੀਅਲ ਸਾਰਿਆਂ ਦਾ ਇਹੀ ਕੁਛ ਹੈ। ਅਗਰ ਚੇਤਨ ਵਾਹਿਗੁਰੂ ਦੀ ਸੱਤਾ ਨਾ ਹੋਵੇ, ਆਤਮਾ ਨਾ ਹੋਵੇ, ਇਹਦੇ ਵਿਚ ਵਾਹਿਗੁਰੂ ਦੀ ਜੋਤ ਨਾ ਹੋਵੇ, ਇਹ ਕੌਡੀ ਦੇ ਕੰਮ ਦਾ ਨਹੀਂ ਹੈ। ਹਰਕਤ ਹੀ ਨਹੀਂ ਕਰ ਸਕਦਾ, ਨਾ ਪੈਰ ਚੱਲ ਸਕਣ, ਨਾ ਹੱਥ ਕੁਛ ਦੇ ਲੈ ਸਕਣ, ਨਾ ਅੱਖਾਂ ਦੇਖ ਸਕਣ, ਨਾ ਕੰਨ ਸੁਣ ਸਕਣ, ਨਾ ਨਾਸਣ ਗੰਧ ਲੈ ਸਕਣ, ਨਾ ਜ਼ਬਾਨ ਖੱਟੇ ਮਿੱਠੇ ਰੂਣੇ ਪਰਖ ਸਕੇ, ਨਾ ਸਰੀਰ ਗਰਮੀ ਸਰਦੀ ਮੰਨ ਸਕੇ, ਨਾ ਕੋਈ ਫੁਰਨਾ ਉੱਠੇ ਚੰਗਾ ਮਾੜਾ, ਕੁਛ ਵੀ ਨਹੀਂ ਮਿੱਟੀ। ਜਦੋਂ ਇਹਦੇ ਵਿੱਚੋਂ ਸੱਤਾ ਨਿਕਲ ਜਾਂਦੀ ਹੈ ਦੇਖਦੇ ਨੀ, ਐਵੇਂ ਪਿਆ ਹੁੰਦਾ ਹੈ, ਕਿਉਂ ਨੀ ਕੁਛ ਕਰ ਸਕਦਾ, ਵੀ ਨਹੀਂ ਕਰ ਸਕਦਾ। ਇਸ ਕਰਕੇ ਉਹ ਅਸਲ ਚੀਜ਼ ਸਾਰਿਆਂ ਵਿੱਚ ਉਹੀ ਹੈ। ਜੀਵ ਆਤਮਾ ਸਭ ਦਾ ਆਪਣਾ ਆਪਾ ਦਰਸਲ ਉਹ ਹੈ, ਪਰ ਇਹਨਾਂ ਸਾਰਿਆਂ ਵਿੱਚੋਂ ਮਾਨੁੱਖ ਦੇ ਜਿਹੜੀ ਹੈ ਇਹਨੂੰ ਵਿਸ਼ੇਸ਼ਤਾ ਦਿੱਤੀ ਹੈ। ਇਹਨੂੰ ਤਮਾਮ ਜੋਨੀਆਂ ਦਾ ਬਾਦਸ਼ਾਹ ਇਉਂ ਕਥਨ ਕੀਤਾ, ਜਿਵੇਂ ਮਨੁੱਖ ਮਨੁੱਖ ਦੇ ਨਾਤੇ ਇੱਕ ਗਰੀਬ ਤੇ ਬਾਦਸ਼ਾਹ ਨੂੰ ਬਾਦਸ਼ਾਹ ਦੀ ਮਹੱਤਤਾ ਹੀ ਦਿੱਤੀ ਗਈ ਹੈ। ਇਹਦੇ ਵਿੱਚ ਵਿਸ਼ੇਸ਼ਤਾ ਹੀ ਹੈ, ਵਾਧਾ ਹੈ। ਹੋਰ ਜਿਤਨੀਆਂ ਜੂਨੀਆਂ ਹਨ ਉਹਨਾਂ ਨੂੰ ਪੂਰਾ ਅੰਤਕਰਣ ਨਹੀਂ ਮਿਲਿਆ ਹੋਇਆ, ਉਹਨਾਂ ਨੂੰ ਬੁੱਧ ਨਹੀਂ ਮਿਲੀ ਹੋਈ, ਵਿਚਾਰ ਸ਼ਕਤੀ ਨਹੀਂ ਮਿਲੀ ਹੋਈ, ਉਹਨਾਂ ਨੂੰ ਇਹ ਨਹੀਂ ਪਤਾ ਕੀ ਹਾਂ, ਕਿੱਥੋਂ ਆਏ ਹਾਂ, ਕਾਹਦੇ ਵਾਸਤੇ ਆਏ ਹਾਂ। ਭਾਵੇਂ ਭੁੱਖ, ਨੀਂਦ, ਖਾਣਾ, ਸੌਣਾ, ਗਰਮੀ, ਸਰਦੀ, ਬੱਚੇ, ਮੁਮਤ ਆਦਿ ਇਹੀਆਂ ਗੱਲਾਂ ਤਾਂ ਉਹਨਾਂ ਵਿਚ ਵੀ ਪਾਈਆਂ ਜਾਂਦੀਆਂ ਹਨ ਜਿਹੜੀਆਂ ਇਨਸਾਨ ਵਿਚ ਹਨ, ਪਰ ਉਹਨਾਂ ਨੂੰ ਵਿਚਾਰ ਸ਼ਕਤੀ ਨਹੀਂ ਪ੍ਰਾਪਤ ਹੋਈ, ਵਿਵੇਕ ਬੁੱਧ ਨਹੀਂ ਪ੍ਰਾਪਤ ਹੈ, ਆਪਣੇ ਆਪੇ ਦੀ ਸੋਚਣ ਦੀ ਸ਼ਕਤੀ ਨਹੀਂ ਉਹਨਾਂ ਨੂੰ ਪ੍ਰਾਪਤ ਹੋਈ। ਇਸ ਕਰਕੇ ਉਹ ਮਾਨੁੱਖ ਜੋਨੀ ਦੇ ਮੁਕਾਬਲੇ ਵਿਚ ਮਾਨਤਮਾ ਮੁਰਦਾ ਦੇ ਨਿਆਈ ਹਨ। ਐਸਾ ਮਾਨੁੱਖ ਦੇਵ ਦੀ ਵਿਸ਼ੇਸ਼ਤਾ ਦੱਸੀ ਹੋਈ ਹੈ। ਹੋਰ ਕੀ ਕਹਿਣਾ ਹੈ? ਜਿਹਨਾਂ ਨੂੰ ਦੇਵਤੇ ਮੰਨਦੇ ਲੋਕ ਉਹਨਾਂ ਉੱਚਾ ਸਮਝਦੇ ਹੋਣਗੇ ਵੀ ਦੇਵਤਾ ਬਹੁਤ ਉੱਚੇ ਹੁੰਦੇ ਹਨ, ਪਰ ਮਾਨੁੱਖ ਦੇਹ ਦੇ ਮੁਕਾਬਲੇ ਵਿੱਚ ਤਾਂ ਉਹ ਵੀ ਉੱਚ ਨਹੀਂ ਹਨ। ਇਸ ਮਾਨੁੱਖ ਦੇਹ ਨੂੰ ਤਾਂ ਉਹ ਵੀ ਚਾਹੁੰਦੇ ਹਨ, ਬਾਣੀ ਦੱਸਦੀ ਹੈ, ਜਿਹੜੀ ਦੇਹ ਨੂੰ ਲੋਚਦੇ ਨੇ ਦੇਵ ਦੇ ਸੋਈ ਚੇਗੀ ਸੇਵਾ ਕਰਦਾ ਸੀ। ਇਉਂ ਇੱਕ ਦਿਨ ਅਰਦਾਸ ਦੇ ਦੌਰਾਨ ਵਿਚ ਆਪਣੇ ਫਰਮਾਨ ਕੀਤਾ ਭਾਈ ਵਾਲਾ ਮਰਦਾਨਾ, ਸਾਰਾ ਸੰਸਾਰ ਦੁਖੀ ਹੈ, ਸਾਰਾ ਸੰਸਾਰ ਦੁਖੀ ਹੈ, ਐਸੇ ਫਰਮਾਨ ਕੀਤਾ। ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ। ਕਲਪ ਬਿਰਸ਼ ਉਸ ਨੂੰ ਕਹਿੰਦੇ ਹਨ ਜਿਸ ਬਿਰਸ਼ ਦੇ ਹੇਠਾਂ ਬੈਠ ਕੇ ਜੈਸੀ ਇੱਛਾ ਕਰ ਲਵੇ ਉਹ ਪੂਰੀ ਹੋ ਜਾਂਦੀ, ਪਰ ਸ਼ਾਂਤੀ ਔਰ ਮੁਕਤ ਨਹੀਂ ਦੇ ਸਕਦਾ ਉਹ ਕਲਪ ਬਿਰਛ। ਉਹ ਵੀ ਸਵਰਗ ਲੋਕ ਵਿਚ ਹਨ। ਫਿਰ ਕਾਮ ਧੈਨ, ਕਾਮ ਧੈਨ ਇੱਕ ਗਊ ਹੁੰਦੀ ਹੈ, ਉਹਦੇ ਵਿਚ ਵੀ ਇਹੀ ਵਸਫ ਹੈ, ਇਹੀ ਸਿਫਤ ਹੈ, ਉਹ ਵੀ ਮੁਕਤ ਜਾਂ ਸ਼ਾਂਤੀ ਨਹੀਂ ਦੇ ਸਕਦੀ, ਉਹ ਸਾਰੇ ਪਦਾਰਥ ਦਿੰਦੀ। ਇਹ ਜਿਸ ਦੇ ਸਵਰਗ ਲੋਕ ਵਿਚ ਬੇਅੰਤ ਹਨ ਉਹ ਕਿਉਂ ਦੁਖੀ ਹੈ? ਗੁਰੂ ਜੀ ਕਹਿਣਗੇ ਭਾਈ ਵਾਹਿਗੁਰੂ ਤੋਂ ਬਿਨਾਂ, ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸਾਰੇ ਹੀ ਦੁਖੀ। ਇਹ ਗੱਲ ਸੁਣ ਕੇ ਮਰਦਾਨਾ ਚੁੱਪ ਤਾਂ ਹੋ ਗਿਆ, ਪਰ ਮਨ ਦਾ ਸੁਨਸਾ ਦੂਰ ਨਾ ਹੋ ਸਕਿਆ। ਹੈ ਗੁਰੂ ਜੀ ਸਾਰਿਆਂ ਨੂੰ ਹੀ ਦੁਖੀ ਦੱਸੀ ਜਾਂਦੇ, ਸਿਰਫ ਉਹਨਾਂ ਨੂੰ ਹੀ ਸੁਖੀ ਦੱਸਦੇ ਹਨ ਜਿਹੜੇ ਸੁਖ ਸਰੂਪ ਵਾਹਿਗੁਰੂ ਨਾਲ ਜੁੜੇ। ਅਮੀਰ ਧਨਾੜੇ ਕੈਸੇ ਦੁਖੀ ਹੋ ਸਕਦੇ? ਇਹੋ ਜਿਹੇ ਖਿਆਲਾਤ ਦੇ ਚਿੱਤ ਵਿਚ ਰੜਕਦੇ ਹੀ ਹੈ, ਜਿਵੇਂ ਪੈਰ ਵਿਚ ਕੰਡਾ ਰੜਕਦਾ ਰਹਿੰਦਾ ਹੈ, ਜਿੰਨੀ ਦੇਰ ਤੱਕ ਉਹਨੂੰ ਕੱਢਿਆ ਨਾ ਜਾਵੇ ਰੜਕੀ ਜਾਂਦਾ ਹੈ। ਇਸੀ ਤਰ੍ਹਾਂ ਇਹ ਸੰਸਾ ਮਰਦਾਨੇ ਦੇ ਚਿੱਤ ਵਿਚ ਰੜਕੀ ਹੀ ਗਿਆ। ਇੱਕ ਦਿਨ ਦਾ ਜ਼ਿਕਰ, ਸਤਖਾ ਨਾਮ ਕਰਕੇ ਇੱਕ ਸ਼ਹਿਰ, ਉਸਦੇ ਦਰਮਿਆਨ ਦੇ ਬਾਜ਼ਾਰ ਵਿਚ ਚਲੇ ਜਾਂਦੇ ਹਨ। ਇੱਕ ਬਹੁਤ ਵੱਡੀ ਫਰਮ ਜਿਸਦੀ ਬਣਾਵਟ ਬੜੀ ਆਲਾ ਤੇ ਦਿਲਕਸ਼, ਉਸਦਾ ਮਾਲਕ ਇੱਕ ਬੜਾ ਸੇਠ, ਨੌਜਵਾਨ ਉਮਰ ਔਰ ਬੜੇ ਕੀਮਤੀ ਵਸਤਰ ਪਹਿਨੇ ਹੋਏ ਹਨ, ਬੜਾ ਖੂਬਸੂਰਤ ਸਰੀਰ, ਨੌਕਰ ਚਾਕਰ ਬੜੇ ਉਸਦੇ ਹੁਕਮ ਵਿਚ। ਇਹੋ ਜਿਹਾ ਕੁਛ ਦੇਖ ਕੇ ਇਸਦੇ ਚਿੱਤ ਵਿਚ ਖਿਆਲ ਆਇਆ ਇਹ ਬੜਾ ਸੁਖੀ ਹੋਣਾ ਹੈ। ਝੱਟ ਹੀ ਅੱਗੇ ਵਧਿਆ, ਦੋਵੇਂ ਹੱਥ ਜੋੜ ਕੇ ਗੁਰੂ ਬਾਬੇ ਦੇ ਚਰਨਾਂ ਵਿਚ ਅਰਜ਼ ਕੀਤੀ, ਸੱਚੇ ਪਾਤਸ਼ਾਹ ਆਪ ਸਭ ਨੂੰ ਹੀ ਦੁਖੀ ਦੱਸਦੇ ਹੋ, ਪਰ ਮੈਨੂੰ ਉਹ ਸੇਠ ਬੜਾ ਸੁਖੀ ਦਿੰਦਾ। ਇਹ ਸੁਣ ਕੇ ਗੁਰੂ ਜੀ ਬੜੇ ਮੁਸਕਰਾਏ, ਕਹਿਣਗੇ ਮਰਦਾਨਿਆ ਅੱਛਾ ਇਉਂ ਕਰ ਫਿਰ ਭਾਈ, ਤੂੰ ਉਸਨੂੰ ਪੁੱਛਿਆ ਜਾ, ਇਕੱਲਾ ਕਰਕੇ ਪੁੱਛੀ, ਅੱਛੀ ਤਰ੍ਹਾਂ ਖੋਲ ਕੇ ਪੁੱਛੀ, ਸੰਸਾ ਨਾ ਕੋਈ ਰਹਿ ਜਾਵੇ, ਉਹਨੂੰ ਕਹੀਂ ਦਿੱਲੀ ਖੋਲ ਖੋਲ ਕੇ ਦੱਸ, ਕੋਈ ਲੁਕੋ ਨਾ ਰੱਖੇ। ਅਸੀਂ ਫਲਾਣੇ ਬਗੀਚੇ ਵਿਚ ਬੈਠਦੇ ਹਾਂ, ਉੱਥੇ ਆ ਜਾਵੇ। ਗੁਰੂ ਜੀ ਚਲੇ ਗਏ, ਮਰਦਾਨਾ ਉੱਥੇ ਜਾ ਖੜਾ ਜਿੱਥੇ ਖਰੀਦਦਾਰਾਂ ਦੀ ਬੜੀ ਭੀੜ ਭਾੜ ਹੈ, ਤੋ ਬੜੀ ਦੇਰ ਤੇ ਖੜਾ ਰਿਹਾ। ਹੌਲੀ ਹੌਲੀ ਛੀੜ ਹੋ ਗਈ, ਮਰਦਾਨੇ ਨੂੰ ਇਕੱਲਾ ਖੜਾ ਦੇਖ ਕੇ ਉਸ ਸੇਠ ਨੇ ਪੁੱਛਿਆ, ਦੱਸੋ ਜੀ ਤੁਹਾਨੂੰ ਕੀ ਕੁਛ ਚਾਹੀਦਾ ਹੈ, ਕਿਵੇਂ ਖੜੇ ਹੋ? ਮਰਦਾਨਾ ਕਹਿੰਦਾ ਕੁਛ ਨਹੀਂ ਚਾਹੀਦਾ। ਤੇ ਜਣ ਖੜੇ ਹੋ ਕੀ ਗੱਲ ਹੈ? ਖੜਾ ਤਾਂ ਕਹਿੰਦਾ ਮੈਂ ਦੋ ਗੱਲਾਂ ਕਰਨੀਆਂ ਤੁਹਾਡੇ ਨਾਲ। ਉਹ ਕਹਿਣਾ ਕਿ ਕਰੋ ਕੀ ਗੱਲ ਹੈ? ਮਰਦਾਨਾ ਕਹਿੰਦਾ ਇਉਂ ਨਹੀਂ, ਇਕੱਲੇ ਕਰਨੀਆਂ, ਹੋਰ ਨਾ ਕੋਈ ਹੋਵੇ, ਤੁਸੀਂ ਹੋਵੋ ਤੇ ਮੈਂ ਹੋਵਾਂ। ਤੇ ਉਹ ਕਹਿਣ ਲੱਗਾ ਇਵੇਂ ਕਰ ਲਵਾਂਗੇ, ਪਰ ਇਉਂ ਤਾਂ ਦੱਸੋ ਤੁਸੀਂ ਰਹਿੰਦੇ ਕਿੱਥੇ ਹੋ? ਮਰਦਾਨਾ ਕਹਿੰਦਾ ਪੰਜਾਬ ਦੇਸ਼ ਦੇ ਰਹਿਣ ਵਾਲਾ ਹਾਂ, ਮੇਰਾ ਨਾਮ ਮਰਦਾਨਾ ਹੈ, ਗੁਰੂ ਨਾਨਕ ਜੀ ਨਾਲ ਰਹਿੰਦਾ ਹਾਂ। ਗੁਰੂ ਨਾਨਕ ਜੀ ਨੇ ਦੁਨੀਆਂ ਦੇ ਉਧਾਰ ਵਾਸਤੇ ਹੀ ਆਪਣਾ ਸਰੀਰ ਧਾਰਨ ਕੀਤਾ ਹੈ, ਗੁਰੂ ਅਵਤਾਰ ਧਾਰਨ ਕੀਤਾ ਹੈ, ਇਸ ਵਾਸਤੇ ਆਪ ਜੀ ਸੱਤਾ ਦੀਪਾਂ ਨਵਾਂ ਖੰਡਾ ਵਿਚ ਫਿਰ ਫਿਰ ਕੇ ਜਿਥਾ ਜੋ ਸ਼ਬਦਾ ਉਧਾਰ ਕਰ ਰਹੇ ਹਨ, ਮੈਂ ਉਹਨਾਂ ਨਾਲ ਰਹਿੰਦਾ ਕੀਰਤਨ ਕਰਿਆ ਕਰਦਾ ਹਾਂ। ਮੇਰਾ ਨਾਮ ਮਰਦਾਨਾ ਹੈ, ਮੇਰਾ ਜਨਮ ਰਾਸ਼ੀਆਂ ਦੇ ਕਰਤਾ ਹੈ। ਇਹ ਗੱਲ ਸੁਣ ਕੇ ਉਸਨੇ ਡਰਾਇੰਗ ਰੂਮ ਦਾ ਦਰਵਾਜ਼ਾ ਖੁਲਵਾ ਦਿੱਤਾ, ਜਿਸਦੇ ਵਿਚ ਬੜੀ ਤਿਆਰੀ, ਸਫਾ ਸੇਟ ਆਦਿ ਲੱਗੇ ਹੋਏ, ਸਾੜੋ ਫਾਨੂਸ ਲੱਗੇ ਹੋਏ, ਹੋਰ ਬਹੁਤ ਕਿਸਮ ਦੀਆਂ ਤਿਆਰੀਆਂ, ਜਿਸ ਨੂੰ ਦੇਖ ਕੇ ਮਰਦਾਨਾ ਹੋਰ ਵੀ ਹੈਰਾਨ ਹੋ ਗਿਆ ਕਿ ਵੀ ਸੋਚਦਾ ਹੈ ਵੀ ਉਹ ਇਹ ਤਾਂ ਕੋਈ ਸਵਰਗੀ ਬੰਦਾ ਹੈ। ਇਹ ਸੋਚ ਕੇ ਖੈਰ ਉੱਥੇ ਬੈਠ ਗਏ ਮਰਦਾਨਾ ਤੇ ਸ਼ੇਠ ਦੋਵੇਂ। ਹੁਣ ਸ਼ੇਠ ਨੇ ਫਿਰ ਕਿਹਾ, ਦੱਸੋ ਕਹੋ ਭਾਈ ਮਰਦਾਨਾ, ਕੀ ਗੱਲ ਹੈ, ਕੀ ਕੁਛ ਪੁੱਛਣਾ ਹੈ? ਹੁਣ ਤਾਂ ਆਪਾਂ ਦੋਵੇਂ ਹਾਂ, ਤੀਜਾ ਕੋਈ ਬੰਦਾ ਨਹੀਂ। ਮਰਦਾਨਾ ਕਹਿੰਦਾ, ਸ਼ੇਠ ਜੀ ਮੇਰੇ ਗੁਰੂ ਨਾਨਕ ਜੀ ਫਰਮਾਉਂਦੇ ਹਨ, ਵਾਹਿਗੁਰੂ ਦੇ ਪਿਆਰਿਆਂ ਤੋਂ ਬਿਨਾਂ, ਆਰਫਾਂ ਤੋਂ ਬਿਨਾਂ, ਤਤਵੇਤਿਆਂ ਤੋਂ ਬਿਨਾਂ, ਪਰਮ ਵੇਤਿਆਂ ਪਰਮਗਿਆਨੀਆਂ ਤੋਂ ਬਿਨਾਂ, ਆਤਮ ਸਿੱਧੀ ਵਾਲੇ ਪੁਰਸ਼ਾਂ ਤੋਂ ਬਿਨਾਂ ਸਾਰਾ ਹੀ ਸੰਸਾਰ ਦੁਖੀ ਹੈ। ਪਰ ਮੈਂ ਆਪ ਨੂੰ ਬੜਾ ਸੁਖੀ ਦੇਖਦਾ, ਸਿਰਫ ਇਹੀ ਪੁੱਛਣ ਵਾਸਤੇ ਆਇਆ ਹਾਂ ਆਪ ਕਿੰਨੇ ਸੁਖੀ ਹੋ। ਜਦੋਂ ਇੰਨੀ ਗੱਲ ਸਮਰਦਾਨੇ ਨੇ ਕਹੀ ਤਾਂ ਸੇਠ ਦੇ ਮਾਨੋ ਕਿਸੇ ਨੇ ਕੱਸ ਕੇ ਬਾਣ ਮਾਰੇ, ਇੰਨਾ ਦੁੱਖ ਹੋਇਆ ਉਸਨੂੰ, ਅੱਖਾਂ ਵਿੱਚੋਂ ਤਰਪ ਤਰਪ ਹੰਝੂ ਗਿਰਨੇ ਸ਼ੁਰੂ ਹੋ ਗਏ, ਠੰਡੇ ਠੰਡੇ ਸਾਹ ਆਉਣੇ ਸ਼ੁਰੂ ਹੋ ਗਏ। ਤੋ ਮਰਦਾਨਾ ਭਾਂਪਦਾ ਗਿਆ, ਸਮਝਦਾ ਗਿਆ ਕਿ ਦੁਖੀ ਹੈ, ਪਰ ਇਹਦਾ ਦੁੱਖ ਪੁੱਛਣਾ ਹੈ ਔਰ ਇਸਦੀ ਮਦਦ ਵੀ ਕਰਨੀ ਹੈ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਅਰਜ਼ ਕਰਕੇ। ਕੁਝ ਦੇਰ ਤੋਂ ਬਾਅਦ ਸੇਠ ਨੂੰ ਧੀਰਜ ਆਇਆ। ਮਰਦਾਨੇ ਨੇ ਫਿਰ ਪੁੱਛਿਆ, ਸੇਠ ਜੀ ਮੇਰੀ ਗੱਲ ਦਾ ਜਵਾਬ ਦਿਓ। ਉਹ ਕਹਿਣ ਲੱਗਾ, ਭਾਈ ਮਰਦਾਨਾ, ਗੁਰੂ ਨਾਨਕ ਜੀ ਸੱਚ ਕਹਿੰਦੇ ਹਨ, ਤੂੰ ਮੇਰੀ ਉੱਪਰਲੀ ਕਿਰਿਆ ਨੂੰ ਦੇਖ ਕੇ ਮੈਨੂੰ ਸੁਖੀ ਮੰਨਦਾ। ਇਹ ਤਾਂ ਇਹੋ ਜਿਹੀ ਗੱਲ ਹੈ ਜਿਵੇਂ ਇੱਕ ਲੱਕੜੀ ਕਹੀ ਸੋਟੀ ਨੂੰ ਉੱਪਰੋਂ ਸੋਹਣਾ ਰੰਗ ਪੋਲਿਸ਼ ਕੀਤਾ ਹੋਵੇ, ਉਹਦੀ ਚਮਕ ਦਮਕ ਚੰਗੀ ਹੋਵੇ, ਲੇਕਿਨ ਵਿੱਚੋਂ ਘੁਣੇ ਦੀ ਖਾਧੀ ਹੋਵੇ। ਮੇਰੀ ਹਾਲਤ ਤਾਂ ਇਹੀ ਜੀ ਹੈ, ਉੱਪਰਲੀ ਹਾਲਤ ਦੇਖ ਕੇ, ਉੱਪਰਲੀ ਕਿਰਿਆ ਦੇਖ ਕੇ, ਉੱਪਰਲਾ ਠਾਠ ਬਾਠ ਦੇਖ ਕੇ ਤੂੰ ਮੈਨੂੰ ਸੁਖੀ ਸਮਝਦਾ। ਸੁਖ ਤਾਂ ਕੋਈ ਹੋਰ ਵਸਤੂ ਹੈ, ਸੁਖੀ ਤਾਂ ਉਹ ਪੁਰਸ਼ ਹੁੰਦਾ ਜਿਹਦਾ ਚਿੱਤ ਸ਼ਾਂਤ ਹੋਵੇ, ਜਿਹਦਾ ਮਨ ਠੰਡਾ ਹੋਵੇ, ਜਿਹਦੀ ਮਨ ਦੀ ਕਲਪਨਾ ਖਤਮ ਹੋਵੇ, ਸੁਖੀ ਤਾਂ ਉਹ ਹੁੰਦਾ। ਪਰ ਮੇਰਾ ਮਨ ਦੁੱਖਾਂ ਨੇ ਇਉਂ ਕਰਦਾ ਹੋਇਆ ਜਿਵੇਂ ਲੱਕੜੀ ਘੁਣੇ ਦੀ ਖਾਧੀ ਹੁੰਦੀ ਹੈ, ਉੱਪਰਲੀ ਅਵਸਥਾ ਦੇਖ ਮੈਨੂੰ ਸੁਖੀ ਮਨ ਲੱਗੇ। ਇੰਨੀ ਗੱਲ ਕਹਿ ਕੇ ਫਿਰ ਉਹ ਉੱਚੀ ਉੱਚੀ ਰੋਣ ਲੱਗ ਪਿਆ। ਵੱਡੇ ਵੱਡੇ thank you. ਬਾਬਾ ਜੀ ਦੇ ਚਰਨਾਂ ਵਿਚ ਅਰਜ ਕਰਾਂਗਾ ਉਹ ਸੰਸਾਰ ਦੇ ਦੁਖੀਆਂ ਨੂੰ ਸੁਖੀ ਕਰਨ ਵਾਸਤੇ ਸੁੱਤਾਂ ਦੀ ਪਾਨ ਮੱਖਣਾਂ ਵਿਚ ਚੱਕਰ ਲਗਾ ਉਹਨਾਂ ਨੇ ਸਰੀਰ ਹੀ ਦੁਨੀਆਂ ਦੇ ਦੁਖੀਆਂ ਨੂੰ ਸੁਖੀ ਕਰਨ ਵਾਸਤੇ ਧਾਰਨ ਕੀਤਾ ਇਸ ਵਾਸਤੇ ਮੈਂ ਬੇਨਤੀ ਕਰਕੇ ਤੇਰਾ ਦੁੱਖ ਜ਼ਰੂਰ ਦੂਰ ਕਰਵਾਵਾਂਗਾ ਪਰ ਮੈਨੂੰ ਜ਼ਰਾ ਦੁੱਖ ਖੋਲ ਕੇ ਦੱਸ ਤੈਨੂੰ ਦੁੱਖ ਕੀ ਹੈ ਜਦੋਂ ਇੰਨੀ ਗੱਲ ਮਰਦਾਨੇ ਨੇ ਕਹੀ ਉਹਨੂੰ ਕੁਛ ਹੌਸਲਾ ਹੋਇਆ ਉਹ ਖੋਲ ਕੇ ਦੱਸਦਾ ਕਹਿਣ ਲੱਗਾ ਭਾਈ ਮਰਦਾਨਾ ਮੈਂ ਅਰਬਾਂ ਪਤੀ ਪਿਤਾ ਦੇ ਘਰ ਇਕਲੌਤਾ ਹੀ ਪੁੱਤਰ ਇੱਕੋ ਇੱਕ ਪੁੱਤਰ ਬੜੀਆਂ ਨਾਜ਼ੋ ਨਿਮਤਾਂ ਨਾਲ ਪੜਿਆ ਵਿਦਿਆ ਆਦਿ ਵੀ ਜਿਹੀ ਜੀ ਦੇਣੀ ਚਾਹੀਦੀ ਸੀ ਉਹ ਵੀ ਜੀ ਦਿੱਤੀ ਗਈ ਇਸੀ ਤਰ੍ਹਾਂ ਯੋਗ ਉਮਰ ਦੇ ਅਨੁਸਾਰ ਵਿਆਹ ਸ਼ਾਦੀ ਵੀ ਇਹੋ ਜਿਹੇ ਘਰ ਵਿਚ ਹੀ ਹੋ ਗਈ ਕੁਛ ਸਮਾਂ ਰੰਗ ਰਲੀਆਂ ਵਿਚ ਗੁਜ਼ਰਿਆ ਮਾਨਵ ਦੁਨੀਆਂ ਭੁੱਲੀ ਰਹੀ ਵੀ ਦੁਨੀਆਂ ਹੋਈ ਰਹੀ ਪਰ ਹੌਲੀ ਹੌਲੀ ਉਪਰੋਂ ਨਹੀਂ ਦੀਂਦਾ ਸਰੀਰ ਇਹਦੇ ਵਿਚੋਂ ਜਿਵੇਂ ਫੋੜੇ ਦੇ ਉਪਰੋਂ ਕੁਛ ਨਹੀਂ ਨਜ਼ਰ ਆਉਂਦਾ ਹੁੰਦਾ ਲੇਕਿਨ ਵਿਚੋਂ ਪੀਪ ਤੇ ਖੂਨ ਰਾਹ ਦਾ ਭਰਿਆ ਉਪਰੋਂ ਨਹੀਂ ਦੀਂਦਾ ਇਹਦੇ ਅੰਦਰ ਖੋਲ ਕੇ ਜ਼ਰਾ ਦੇਖੀਏ ਕੀ ਕੁਛ ਪਿਆ ਕਿਤਨੇ ਕੁ ਦੁੱਖ ਭਰੇ ਹੋਏ ਹਨ ਸ਼ਾਸਨ ਦੁਨੀਆਂ ਦੇ ਲੋਕ ਤਾਂ ਸਿਰਫ ਇਹੀ ਮੰਨਦੇ ਹੋਣਗੇ ਨਾ ਜਿਹਨਾਂ ਪਾਸ ਪੈਸਾ ਥੋੜਾ ਉਹੀ ਦੁਖੀ ਹੈ ਬਹੁਤੇ ਪੈਸੇ ਵਾਲੇ ਸੁਖੀ ਹੋਣਗੇ ਪਰ ਇਹ ਤਾਂ ਖਿਆਲ ਬਿਲਕੁਲ ਗਲਤ ਹੈ ਦੁੱਖ ਬਹੁਤ ਕਿਸਮ ਦੇ ਹਨ ਵੈਸੇ ਤਾਂ ਆਦਿ ਵਿਆਹ ਉਪਾਦ ਤਿੰਨ ਕਿਸਮ ਦੇ ਦੁੱਖਾਂ ਦੇ ਅੰਦਰ ਸਾਰੇ ਹੀ ਦੁੱਖ ਆ ਜਾਂਦੇ ਨੇ ਆਦਿ ਮਨ ਦੇ ਦੁੱਖਾਂ ਨੂੰ ਕਹਿੰਦੇ ਨੇ ਵਿਆਹ ਦੀ ਸਮਾਨੀ ਬਿਮਾਰੀਆਂ ਦਾ ਨਾਮ ਹੈ ਉਪਾਦ ਹੋਰ ਬਹੁਤ ਕਿਸਮ ਦੇ ਬਾਹਰਲੇ ਝਗੜੇ ਇਹਨਾਂ ਵਿਚ ਇਹਨੂੰ ਅਧਿਆਤਮਕ ਅਧਿਭੂਤਕ ਅਧਿ ਦੈਵਿਕ ਵੀ ਕਹਿ ਦਿੰਦੇ ਨੇ ਕੋਈ ਗੱਲ ਹੈ ਇਹਨਾਂ ਵਿਚ ਹੀ ਸਾਰੇ ਦੁਨੀਆਂ ਦੇ ਦੁੱਖ ਆ ਜਾਂਦੇ ਨੇ ਖੋਲ ਖੋਲ ਕੇ ਦੇਖਿਆ ਜਾਵੇ ਸੈਰੀਓ ਕਰਕੇ ਦੱਸਿਆ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿਤ ਉਦਾਸ ਥੋੜੇ ਬਹੁਤੇ ਸਭ ਦੁਖੀ ਸੁਖੀ ਹਰੀ ਕੇ ਦਾਸ ਰਹਿੰਦੇ ਪਿਆਰੇ ਸੁਖੀਆਂ ਨੇ ਉਹ ਕਰਕੇ ਉਹ ਕਹਿਣ ਲੱਗਾ ਭਾਈ ਮਰਦਾਨਾ ਕੁਛ ਸਮੇਂ ਤੋਂ ਬਾਅਦ ਭਾਵੇਂ ਤਨ ਦੀ ਉੱਤੀ ਬਹੁਤ ਹੈ ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਅਸੀਂ ਘਰ ਵਿਚ ਕੁਛ ਸਮੇਂ ਤੋਂ ਇਹੋ ਜਿਹੇ ਵਜੂਹਾਤ ਪੈਦਾ ਹੋ ਗਏ ਜਿਸ ਕਰਕੇ ਘਰ ਦੇ ਵਿਚ ਇਤਫਾਕ ਨਹੀਂ ਬੇਇਤਫਾਕੀ ਨੇ ਡੇਰਾ ਜਮਾ ਲਿਆ ਬੇਇਤਫਾਕੀ ਦੇ ਕਾਰਨ ਧਨ ਦੌਲਤ ਈਸ਼ਵਰ ਨੌਕਰ ਚਾਕਰ ਕੋਠੀਆਂ ਮਹਲ ਮਕਾਨ ਆਦਿ ਵੱਡੀ ਵੱਡੀ ਜਾਇਦਾਦ ਇਹ ਵੀ ਵਿਉਹ ਵਰਗੀ ਲੱਗਦੀ ਕੋਈ ਚੰਗੀ ਨਹੀਂ ਲੱਗਦੀ ਉਸ ਬੇਇਤਫਾਕੀ ਨੂੰ ਦੂਰ ਕਰਨ ਵਾਸਤੇ ਬੜੇ ਉਪਾਅ ਕੀਤੇ ਗਏ ਬੜੇ ਪਾਪੜ ਵੇਲੇ ਗਏ ਬੜੇ ਯਤਨ ਕੀਤੇ ਗਏ ਪਰ ਉਹ ਦੂਰ ਹੋ ਹੀ ਨਾ ਸਕੀ ਕਈ ਦਫ਼ਾ ਕਸ਼ੀਆਂ ਤੱਕ ਵੀ ਨੌਬਤ ਆ ਪਹੁੰਚੀ ਇਸੇ ਗੱਲ ਨੂੰ ਭਗਤ ਕਬੀਰ ਜੀ ਤੋਂ ਕਿਸੇ ਸ਼ੇਰ ਨੇ ਪੁੱਛਿਆ ਸੀ ਨਾ ਕਹਿਣ ਲੱਗੇ ਕਬੀਰ ਜੀ ਭਗਤ ਜੀ ਗ੍ਰਿਸ਼ਤ ਵੱਡਾ ਹੈ ਕਿ ਤਿਆਗ ਕਬੀਰ ਜੀ ਕਹਿੰਦੇ ਦੋਵੇਂ ਚੰਗੇ ਹਨ ਗ੍ਰਹਿ ਤੋਂ ਧਰਮ ਕਰ ਨਹੀਂ ਤਾਂ ਕਰ ਵੈਰਾਗ ਵੈਰਾਗ ਹੀ ਬੰਧਨ ਕਰੇ ਤਾਂ ਕੋ ਦੋਵੇਂ ਚੰਗੇ ਹਨ ਪਰ ਘਰ ਵਿਚ ਆਸਾ ਇਸ਼ਟ ਉਪਾਸਨਾ ਖਾਣ ਪਾਣ ਪਹਿਰਾਂ ਇਹ ਛੇ ਗੱਲਾਂ ਮਿਲ ਜਾਣ ਇੱਕੋ ਹੀ ਮਾਰਗ ਤੇ ਚੱਲਣ ਵਾਲੇ ਗੁਰੂ ਇੱਕੋ ਹੀ ਗੁਰੂ ਇੱਕੋ ਹੀ ਇਸ਼ਟ ਇੱਕੋ ਹੀ ਉਪਾਸਨਾ ਇੱਕੋ ਹੀ ਕਿਸਮ ਦਾ ਖਾਣਾ ਪਾਣਾ ਇਹਨੇ ਸਤੋਗੁਣੀ ਖਾਣਾ ਸਤੋਗੁਣੀ ਲਿਬਾਸ ਇਤਿਆਦਿ ਛੇ ਗੱਲਾਂ ਜਿਹੜੀਆਂ ਜਦੋਂ ਇਕੱਠੀਆਂ ਹੋਣ ਉਹ ਘਰ ਮਾਨੋ ਸਵਰਗ ਹੋਇਆ ਕਰਦਾ ਹੈ ਸਵਰਗ ਨਹੀਂ ਬਲਕਿ ਬੈਕੁੰਠ ਰੂਪ ਹੋਇਆ ਕਰਦਾ ਜਿੱਥੇ ਇਹ ਨਹੀਂ ਘਰ ਵਿਚ ਬੇਇਤਫਾਕੀ ਹੈ ਰਾਜ ਭਾਗ ਵੀ ਹੈ ਭਾਵੇਂ ਉਹ ਘਰ ਨਰਕ ਤੋਂ ਘੱਟ ਨਹੀਂ ਹੋਇਆ ਕਰਦਾ ਇਸ ਕਰਕੇ ਇੰਨੀ ਗੱਲ ਕਹਿ ਕੇ ਉਹ ਸੇਠ ਤੇ ਰੋਣ ਲੱਗ ਪਿਆ ਮਰਦਾਨਾ ਕੁਛ ਨੂੰ ਗੁਰੂ ਬਾਬਾ ਜੀ ਦੇ ਚਰਨਾਂ ਵਿਚ ਲੈ ਕੇ ਹਾਜ਼ਰ ਹੋਇਆ ਗੁਰੂ ਜੀ ਦੇ ਚਰਨਾਂ ਵਿਚ ਆ ਕੇ ਨਮਸਕਾਰ ਕੀਤੀ ਅਰਜ਼ ਕੀਤੀ ਗਰੀਬ ਨਵਾਜ਼ ये बड़ा दुखी है, इस पे कृपा करो, मेहर करो, दया करो, ताकि इसमें सुख से शांति मिले। सारी हालत से इसने गुरु बाबा जी के चरणों में रखी। उस मौके गुरु जी ने दलासा देने वास्ते पहले उसने एक रामकली राग दे विच शब्द, जिस दे विच वड़े वड़े प्रमाण दे के दसिया, सेठ जी तू कदा दुखी है, ये तो बड़े बड़े दुखी हैं, सुख तो सुख स्वरूप वाहिगुरु दे नाल जुड़े ही प्राप्त होंदा, होर किवें होंदा नहीं, इन हजूर फरमाउंदे हन। वड़े वड़े दुनिया उत्ते होए रोंदे ने
जो सुख स्वरूप वाहिगुरु है,
उसके चरणा में जिस भी चित वृत्ति लीन है पर उसने कृपा की थी गुरु जी ने उसके घर पर जहम खादा इत्फाक होया नाम दी दात बख्शी सारे परिवार ने गुरु की सिखी धारण की थी नाम जपन लगे सुखी हो गए। इन शासन दुनिया के विच किसी नु कोई दुख है किसी नु कोई दुख है किसी नु पुछ के देखो सारे ही दुखी सुखी कोई पुरुष है जेड़ा वाहिगुरु के चरण विच लीन है क्योंकि सुख स्वरूप है वाहिगुरु उसके जेड़ा जुड़िया है वही सुखी है और कोई सुखी हो नहीं सकता। बड़े बड़े धनाडा नु पुछो और थोड़े पास होर दुखा की वापस रोणगे किसी होर नु पुछो होर किवें रो सब दुनिया की हालत ऐसी है। इस करके किसी के धन पदार्थ बहुत है ओदे होर किसी चीज की कमी होनी इत्याद इसी तरह एक सेठ है बहुत धनाड है पर शासन ओदे ग्रह पुत्र ने क्यों रो रहा बेचारा रोज ओदी यही हालत है नींद नहीं आती खाना चंगा नहीं लग रहा है बड़ा दुखी है जो आंदा ओदे पास यही रोने धोने रोंदा है। बड़े उपाय भी कीते दवाइयां बूटियां यतन भी कीते लेकिन कोई भी कारगर ना हो सके यार। अखीर किसे गुरमुख ने उसने दसिया सेठ जी तू उपाय सारे कर चुके हैं इसते पर जेकर एक उपाय मैं तेन दसा ओ करें ता जरूर तेन सफलता प्राप्त हो जावे। ओ मेरा नुस्खा नहीं ओ गुरु अर्जुन देव महाराज पंजम पातशाह का नुस्खा है। अगर तू उस नुस्खे नु वरते तो जरूर ही एक पुत्र की चारे पदार्थ तेन मिल सकते हैं। हैरान हो गया अजय किड़ा नुस्खा है जरा चारे पदार्थ दे दे अजय नुस्खा मैं तो दुनिया तो कुछ सुनिया नहीं। अखीर वो कह लगा दस मेनु नुस्खा मैं जरूर वरतूंगा। उसने गुरु अर्जुन देव महाराज जी का यह नुस्खा उसने दसिया प्यारे चार पदार्थ मिलते सेवा साग जहाज बनाया आप जी ने एक गौड़ी राग दे विच सानू वित्र वाणी दिती जिसका नाम है श्री सुखमनी साहब सुखा दी मणि जिस दे तकरीबन 24 श्लोक 24 अष्टपदियां और तकरीबन 24,000 उसका अखर है जिस दे एक पाठ कीतियां जो कि तकरीबन घंटे च हो जाता है अठां पैरां दे श्वास सफले हो जांदे अठां पैरां विच प्राणी नूं श्वास आउंदे हन 24,000 भावें घट वध वी जांदे हन इह जरूरी नहीं सारे नूं इन्ने ही आउण किसे नूं घट किसे नूं वध आउंदे हन इह अनुमान अनगलत है। एवं दस्या बैठत 12 چلتے 18 سب چلے 25 میں تم کرتے 64 چلتے کیوں نہ بھجیں جگدیش. سواساں کی رفتار ویسے کیوں ہے پر انمان ہے تقریباً 24,000 شاہ دن رات کا آ جاتا ہے. ایک پاٹ شری سکھنی صاحب کا جو کہ تقریباً گھنٹے چ ہو جاتا ہے. کوئی پریمی کر لو وہ اٹھان پہن کے سواس سفلے ہو جاتے. دو پاٹ روزانہ کر لے جان 2 گھنٹے لگتے ہیں. مہینے چ گرو گرنتھ صاحب کے پاٹ کا فرق ہو جاتا. اس دے وچ 4 وید 6 شاستر 18 پران 27 سمرتیاں توریت انجیل قرآن قرآن جتنے مت مدانتران دے دھارمک پستک ہیں سب دا یہ سدھانت آ جاندا ہے. کروڑہ گرنتھاں دا سار کی ہے 4 گلاں کرم اپاسنا گیان وگیان. کروڑہ گرنتھاں دا سار ہے پہلے کرم انسان برے کرم چھڑ کے چنگے کرم کرے پہلا درجہ یہ کرم کہ اپاسنا پرمیشور کی بھگتی وہ پیت آدھ. ہاں دوسرا گیان جیو تے برہم کی ایک پتا نام گیان ہے. وگیان اس دے وچ این بلین ہو جان کا نام ہے. بوندا سمندر وچ مل جانا جیو دا برہم وچ مل جانا جس تو پرے کوئی چیز نہیں. سنیم کر کے اس دے وچ چارے گلاں آ جاندیاں. اس دے انسار چلے ہیں جیون مکتی ورے مکتی ملتی ہے. آپ جی ایک جگہ ایسا فرماؤندے ہیں 4 پدارتھ جے کو مانگ سات جنا کی سیوا الگ ہے. جے کو اپنا دودھ مٹاو ہے ہر ہر نام ہردے سد گاو ہے. جے کو اپنی شوبھا لو رہا ہے سات سنگے ہم میں چھو رہا ہے. جے کو جنم مرن تے ڈر ہے سات جنا کی شرنی پر ہے. جی جن کو پرب درس پیاسا نانک تاں کے بل بل جاسا. 4 پدارتھ مرد کاموکش منے ہیں. سارے دنیا کے پدارتھ یہاں ہی آ جاندے ہیں. اے گرو جی نے فرمان کیتا ہے. سات سنگت نسخہ جو کچھ درج کیتا ہے وہ دے وچ جڑی جڑی دوائیاں دسیاں ہیں جویں انہاں ملا ملو کے کٹ کے جس طریقے سے وہ بناونیاں ہیں اور پھر جس طریقے سے کھانیاں ہیں یوں کھادیاں جان پھر جا کے وہ نسخہ پیدا کرتا ہوں. یہ کوئی آدمی صرف نسخہ لے کے اس نسخے نو ہی میرا پورا رپیٹ کری چلے پھر تو بیماری نہیں نہ ہٹتی ہوں. یا اس نے کوئی یہ جہا سیدھا سادہ آدمی سی ایک حکیم جا کے کہنے لگا مجھے بڑی دیر کی بیماری رہتی ہے میرے سر درد ہوتا رہتا ہے کوئی نسخہ دیو. اس نے کاغذ کے اوپر کچھ چیزاں لکھتیاں کہنے کے لئے نسخہ وہ نے سوچا بھی انہوں رگڑ کے ورت لے گا اور وہ بہت سیدھا سادہ آدمی سی. وہ کاغذ کے اوپر جو نسخہ لکھا سی اس نے کنڈے ڈنڈے وچ پا کے رگڑ کے پی لیا. دوجے دن جا کے کہنا میرا سر تو ہٹیا نہیں. کہنے کمی کھاتا کنے دن کھاتا کہنے یوں کیتا پوڑا لوگ ایسے ہٹتا ہوں. جہیا گلوں وہ لکھیا سیا وہ چیزاں لیا بازار تو خرید کے پھر رگڑتا اسی طریقے سے بنا اتنے دن کھانا پھر تیرے سر درد نو آرام ہونا سی. اسی طرح گرو جی جو فرما ہیں 4 پدارتھ جے کو مانگے سات جنا کی سیوا لاگ سیوا کا جڑا لفظ ہے سات سیوا مردے تو بنا ہوں سیوا کرنی بڑی اوکھی ہے. سیوا کرنے واسطے بڑی اچی سچی مت کی لوڑ ہے. مردہ ہون دی لوڑ ہے. بڑی شردا بھاونا قربانی کی لوڑ پہنتی ہے. جنہ جنہیں سیوا کی سنسے والی گل کوئی نہیں چارے پدارتھ انہوں نے مل جاتے. نشکام پرشان پربھ آدھ کی پراپتی سہکام پرشان کامنا کی پراپتی اوش ہوں ہے. یہ رنچک ماتر یہ سنسانی جو گرو جی نے کتن کیتا ہے پنگت ایک الگ ماتر درست ٹھیک ہے. اس کر کے پر عمل وچ لیاون دی لوڑ ہے. جتا چار پدارت لین سیوا کرنا Oh, ਸੇਵਕ ਨੂੰ ਇਹ ਗੱਲ ਦੱਸੀ ਸੇਵਾ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਵੀ ਅੰਮ੍ਰਿਤਸਰ ਉਦੋਂ ਐਡਾ ਵੱਡਾ ਸ਼ਹਿਰ ਇੱਥੇ ਕੋਈ ਨਹੀਂ ਸੀ, ਜੰਗਲਾਤ ਹੀ ਹੁੰਦੇ ਸਨ। ਇਸ ਅਸਥਾਨ ਜਿੱਥੇ ਅੰਮ੍ਰਿਤ ਸਰੋਵਰ ਸੁਸ਼ੋਭਿਤ ਹੈ, ਹਰਿਮੰਦਰ ਸਾਹਿਬ ਸੁਸ਼ੋਭਿਤ, ਪ੍ਰਭੂ ਦੇ ਚਰਨ ਪਏ ਹੋਏ ਹਨ, ਇਉਂ ਕਰਕੇ ਇਹ ਅਸਥਾਨ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਦੀ ਨੀਂਹ ਰੱਖੀ ਤੇ ਗੁਰੂ ਰਾਮਦਾਸ ਜੀ ਨੂੰ ਕਹਿ ਗਏ ਇਹਦੀ ਸੇਵਾ ਆਰੰਭ ਕਰ ਦਿਓ। ਆਪ ਜੀ ਨੇ ਇਸ ਸਥਾਨ ਕੁਛ ਛੱਪੀਆਂ ਵਗੈਰਾ ਬਣਾ ਕੇ ਥੋੜੀ ਜਿਹੀ ਸੰਗਤ ਦੀ ਰਿਹਾਇਸ਼ ਕਰ ਦਿੱਤੀ। ਲੰਗਰ ਜਥਾ ਜੋ ਗੁਰੂ ਕਾ ਚੱਲ ਪਿਆ, ਸੇਵਾ ਆਰੰਭ ਕਰ ਦਿੱਤੀ। ਬਹੁਤ ਸਾਰੇ ਪ੍ਰੇਮੀ ਪਿੰਡਾਂ ਤੋਂ ਆਉਂਦੇ ਹਨ, ਸੇਵਾ ਕਰਦੇ ਹਨ, ਪ੍ਰਸ਼ਾਦ ਪਾਣੀ ਗੁਰੂ ਛਕਦੇ ਆਉਂਦੇ ਹਨ, ਕੋਈ ਘਰ ਜਾ ਛਕਦੇ ਹਨ, ਕਈ ਨਾਲ ਲੈ ਆਉਂਦੇ ਹਨ, ਸੇਵਾ ਸਾਰਾ ਸਾਰਾ ਦਿਨ ਕਰਦੇ ਹਨ, ਕਈ ਪ੍ਰੇਮੀ ਗੁਰੂ ਕੇ ਲੰਗਰੋਂ ਪ੍ਰਸ਼ਾਦ ਛਕਦੇ ਹਨ, ਸੇਵਾ ਕਰਦੇ ਹਨ, ਇਉਂ ਬੇਅੰਤ ਤਰੀਕੇ ਤੇ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਨ ਵਾਲੇ ਪ੍ਰੇਮੀ। ਸਵਯੰ ਉਹਨਾਂ ਸਮਿਆਂ ਦੇ ਵਿੱਚ ਸਾਡੇ ਦੇਸ਼ ਵਿੱਚ ਆਬਾਦੀ ਬਹੁਤ ਥੋੜੀ ਹੁੰਦੀ ਸੀ। ਮਾਲਵੇ ਦੇਸ਼ ਦੇ ਵਿੱਚ ਇੱਕ ਸਿੱਧੂ ਗੋਤ ਦਾ ਜੱਟ ਸਿੱਖ ਭਾਈ ਆਦਮ ਨਾਮ ਕਰਕੇ ਬੜਾ ਭਲਾ ਲੋਕ ਹੈ, ਬੜਾ ਧਰਮਾਤਮਾ। ਉਸਦੇ ਜ਼ਮੀਨ ਬਹੁਤ ਜ਼ਿਆਦਾ ਸੀ, ਲੇਕਿਨ ਉਹ ਇੱਕ ਪੁੱਤਰ ਦਾ ਮੂੰਹ ਨਾ ਦੇਖ ਸਕਿਆ। ਬੜੇ ਯਤਨ ਕੀਤੇ, ਬੜੇ ਉਪਾਅ ਕੀਤੇ, ਪਰ ਉਹ ਨਾ ਹੀ ਦੇਖ ਸਕਿਆ। ਇਹ ਚੀਜ਼ ਜਿਹੜੀ ਹੈ ਗ੍ਰਸਤੀਆਂ ਨੂੰ ਬੜਾ ਤੰਗ ਕਰਦੀ ਹੈ। ਭਾਵੇਂ ਸਾਧ ਸਿੰਘ ਜੇਕਰ ਦੇਖਿਆ ਜਾਵੇ ਵਿਚਾਰ ਕਰਕੇ, ਦਸਤ ਪੁੱਤਰ ਆਦਿ ਸੁੱਖ ਸਰੂਪ ਨਹੀਂ ਹੁੰਦੇ। ਇਹ ਜ਼ਮਾਨੇ ਵਿੱਚ ਤਾਂ ਖਾਸ ਕਰ ਪੁੱਤਰ ਜ਼ਿਆਦਾ ਦੁਖੀ ਕਰਦੇ। ਜਦੋਂ ਦੁਖੀ ਕਰਦੇ ਫਿਰ ਕਹਿੰਦੇ ਇੱਧਰ ਤਾਂ ਤੂੰ ਨਾ ਜਾਂਦਾ, ਜਾਂ ਕਹਿੰਦੇ ਨੇ ਮਰ ਜਾਂਦਾ ਚੰਗਾ। ਇੱਕ ਨਹੀਂ ਅਨੇਕਾਂ ਦੀ ਹਾਲਤ ਹੈ, ਨਿਗਾਹ ਮਾਰ ਕੇ ਦੇਖ ਆਪਣੇ ਅੰਦਰ ਅੰਦਰ ਸਾਰੇ। ਹੁਣ ਕੋਈ ਬੀਜ ਨਾਸ ਨਹੀਂ, ਲੱਖਾਂ ਚੋਂ ਕੋਈ ਹੁਣ ਹੈ ਜਿਹਦੀ ਔਲਾਦ ਪੁੱਤਰ ਦੀਆਂ ਆਗਿਆਕਾਰ ਉਹ ਗ੍ਰਸਤੀ ਬੜਾ ਸੁਖੀ ਹੁੰਦਾ, ਪਰ ਬਹੁਤ ਘੱਟ ਹੈ। ਲੱਖਾਂ ਚੋਂ ਕੋਈ ਐਸਾ ਹੈ ਨਹੀਂ, ਬਾਕੀ ਸਾਰੇ ਇਹ ਕਹਿੰਦੇ ਕਹਿੰਦੇ ਹਨ ਵੀ ਇਹਨੂੰ ਤਾਂ ਨਾ ਜੰਮਦਾ ਚੰਗਾ ਸੀ। ਕਈਆਂ ਨੂੰ ਕਹਿੰਦਾ ਵੀ ਕੀ ਲੈਣੇ ਤੁਸੀਂ, ਬੜੇ ਦੁੱਖ ਰੂਪ ਹਨ ਪੁੱਤਰ, ਸੁਖ ਨਹੀਂ ਦਿੰਦੇ ਪੁੱਤਰ, ਕਲਿੱਤਰ ਗਿਸ਼ਤ ਕਾ ਫਾਸਾ ਹੋਣਾ ਪਾਈਏ ਰਾਮ ਕੇ ਦਾਸ। ਇਸ ਕਰਕੇ ਇਹ ਇੱਛਾ ਨਾ ਰੱਖੋ, ਪਰਮੇਸ਼ਰ ਦੀ ਭਗਤੀ ਕਰੀ ਚੱਲੋ, ਵਾਹਿਗੁਰੂ ਨੂੰ ਜਿਹੜੀ ਗੱਲ ਮਨਜ਼ੂਰ ਹੈ ਹੋ ਜਾਏਗੀ। ਬਸ ਇਸ ਗੱਲ ਤੇ, ਇਸ ਗੱਲ ਨੂੰ ਮੁੱਖ ਰੱਖ ਕੇ ਭਗਤੀ ਕਰਨੀ ਚਾਹੀਦੀ ਹੈ। ਕਾਸ਼ੀ ਦੀ ਗੱਲ ਹੈ ਸਾਧ ਸਿੰਘ, ਇੱਕ ਕੋਈ ਜਦੋਂ ਕਬੀਰ ਜੀ ਦਾ ਉਹਨਾਂ ਉਸ ਕਾਸ਼ੀ ਦੇ ਵਿੱਚ ਰਹਾਇਸ਼ ਸੀ। ਕਬੀਰ ਜੀ ਦੀ ਉਮਰ 150 ਸਾਲ ਦੀ ਹੋਈ ਹੈ। ਉੱਥੇ ਇੱਕ ਪ੍ਰਭੂ ਦਾ ਬੰਦਰ ਸੀ, ਇੱਕ ਸ਼ਾਹੂਕਾਰ ਸੀ, ਸ਼ਾਹੂਕਾਰ ਦੇ ਪੁੱਤਰ ਨਹੀਂ ਸੀ ਕੋਈ, ਯਤਨ ਬੜੇ ਕੀਤੇ। ਉਹ ਇੱਕ ਭਗਤ ਦਾ ਗੁਆਂਢੀ ਸੀ, ਉਹ ਕਹਿੰਦਾ ਹੁੰਦਾ ਸੇਠ ਜੀ ਪਰਮੇਸ਼ਰ ਦੀ ਭਗਤੀ ਕਰੋ, ਭਜਨ ਕਰੋ, ਮੰਗੋ ਕੁਛ ਨਾ, ਵਾਹਿਗੁਰੂ ਦੀ ਰਜ਼ਾ ਹੋਏਗੀ ਸਭ ਕੁਛ ਮਿਲ ਜਾਏਗਾ, ਜੇ ਉਹਦੀ ਰਜ਼ਾ ਨਾ ਹੋਏਗੀ ਤਾਂ ਇੱਛਾ ਕੁਛ ਨਾ ਰੱਖੋ, ਨਿਸ਼ਚਿਤ ਭਗਤੀ ਕਰੀ ਚੱਲੋ। ਇਹ ਗੱਲ ਸ਼ੁਰੂ ਆਈ ਹੈ, ਨਿਸ਼ਚਿਤ ਭਗਤੀ ਕਰਨ ਕਰਕੇ ਮਨ ਸ਼ੁੱਧ ਹੁੰਦਾ ਹੈ, ਸ਼ੁੱਧੀ ਹੋਣ ਕਰਕੇ ਅੰਤਰਾਤਮੇ ਗਿਆਨ ਦੀ ਪ੍ਰਾਪਤੀ ਕਰਕੇ ਵਾਸਤੇ ਜਨਮਾਂ ਦੇ ਬੰਧਨ ਕੱਟੇ ਜਾਂਦੇ, ਸਾਰੇ ਦੁੱਖ ਖਤਮ ਹੋ ਜਾਂਦੇ। ਇਸ ਕਰਕੇ ਇੱਛਾ ਨਹੀਂ ਰੱਖਣੀ ਚਾਹੀਦੀ, ਉਤਰਾਤ ਸੁੱਖ ਨਹੀਂ ਦਿੰਦੇ ਹੁੰਦੇ, ਮੈਂ ਬਹੁਤ ਸਾਰੇ ਨੂੰ ਦੇਖਦਾ ਕੋਈ ਸੁਖੀ ਨਹੀਂ ਹੈ। ਪਰ ਸਾਧ ਸਿੰਘ ਇਹ ਕਾਮਨਾ ਬੜੀ ਪ੍ਰਬਲ ਹੈ, ਹੈ ਤਾਂ ਕੁਛ ਵੀ ਨਹੀਂ, ਭਾਵੇਂ ਜੇ ਵਿਚਾਰ ਦ੍ਰਿਸ਼ਟੀ ਕਰਕੇ ਦੇਖਿਆ ਜਾਵੇ, ਪਰ ਉਹਨਾਂ ਲੋਕਾਂ ਦੇ ਦਿਲ ਵਿੱਚ ਤਾਂ ਦਿਨ ਰਾਤ ਇਹ ਬਣੀ ਰਹਿੰਦੀ ਹੁੰਦੀ ਹੈ। ਸਾਰੀਆਂ ਇਸੇ ਤਰ੍ਹਾਂ ਇੱਕ ਦਿਨ ਦਾ ਜ਼ਿਕਰ, ਗਰਮੀ ਦਾ ਮੌਸਮ, ਆਪਣੇ ਕੋਠੇ ਦੇ ਉੱਪਰ ਮਨੇਰੇ ਦੇ ਪਾਸ ਮੰਜਾ ਦਾ ਹੈ ਵੱਡਾ ਸਾਰਾ, ਸੇਠ ਸਠਾਣੀ ਪਏ ਹੋਏ ਗੱਲਾਂ ਕਰ ਰਹੇ ਹਨ। ਸਠਾਣੀ ਕਹਿੰਦੀ ਹੈ, ਸੇਠ ਜੀ ਭਲਾ ਜੀ ਆਪਣੇ ਪਰਮਾਤਮਾ ਪੁੱਤਰ ਦੇ ਦੇਵੇ, ਆਪਾਂ ਕਿੱਥੇ ਪਾਈਏ ਉਹਨੂੰ। ਸੇਠ ਜੀ ਦਾ ਪੈਸੇ ਮਨੇਰੇ ਵੱਲ, ਥੋੜੀ ਜਿਹੀ ਪਿੱਛੇ ਹਟ ਕੇ ਕਹਿਣਗੇ ਇੱਥੇ ਪਾ ਲਈਏ ਵਿਚਾਰੇ। ਫਿਰ ਥੋੜੀ ਦੇਰ ਬਾਅਦ ਫਿਰ ਸਿਖਾਣੀ ਕਹਿਣਗੇ, ਸੇਠ ਜੀ ਭਲਾ ਜੀ ਹੋਰ ਪੁੱਤਰ ਹੋ ਜੇ ਉਹਨੂੰ ਆਪਾਂ ਕਿੱਥੇ ਪਾਈਏ, ਸੇਠ ਜੀ ਥੋੜਾ ਹੋਰ ਪਿੱਛੇ ਅੜਕੀਆਂ ਇੱਥੇ ਪਾ ਲਈਏ। ਥੋੜੀ ਦੇਰ ਬਾਅਦ ਫਿਰ ਕਹਿੰਦੇ ਭਲਾ ਜੀ ਹੋਰ ਪੁੱਤਰ ਹੋ ਜੇ ਫਿਰ ਕਿੱਥੇ ਪਾਈਏ,
ਸੇਠ ਜੀ ਤੁਹਾਡੇ ਪਿੱਛੇ ਨੂੰ ਆਉਣ ਲੱਗੇ, ਮੇਰੇ ਤਾਂ ਗਲੀ ਦੇ ਵਿੱਚ ਆ ਟਿੱਗ ਡਿੱਗਦਾ ਨਹੀਂ, ਟੰਗ ਟੁੱਟ ਜਾਂਦੀ ਹੈ, ਹੈ ਮਰ ਗਿਆ, ਹੈ ਮਰ ਗਿਆ। ਰਾਤ ਦਾ ਵਕਤ ਸੀ, ਲੋਕ ਇਕੱਠੇ ਹੋ ਗਏ, ਉਹ ਭਗਤ ਵੀ ਜਿਹੜਾ ਸਮਝਾਉਂਦਾ ਸੀ ਉਹ ਵੀ ਆ ਗਿਆ, ਕਹਿੰਦੇ ਕਿਉਂ ਕਿਉਂ ਸੇਠ ਜੀ ਕੀ ਹੋ ਗਿਆ ਕੀ ਹੋ ਗਿਆ, ਕਹਿਣ ਲੱਗੇ ਕੀ ਹੋ ਗਿਆ, ਇੰਨੀਆਂ ਇੰਨੀਆਂ ਗੱਲਾਂ ਕਰਦੇ ਤੇ ਟੰਗ ਟੁੱਟ ਗਈ ਡਿੱਗ, ਕਹਿਣ ਲੱਗੇ ਤਾਂ ਅਜੇ ਤਾਂ ਗੱਲਾਂ ਹੀ ਕਰਦੇ ਸੀ, ਗੱਲਾਂ ਨੇ ਟੰਗ ਤੋੜ ਦਿੱਤੀ, ਜੇ ਹੋ ਜਾਂਦਾ ਖਾ ਕੇ ਮਰੀ ਜਾਂਦਾ ਤੂੰ। ਇਸ ਕਰਕੇ ਇੱਛਾ ਨਾਲ ਕੀ ਲੈਣੇ ਇਹਨਾਂ ਗੱਲਾਂ ਤੇ, ਸੁੱਖ ਸਰੂਪਤਾ ਵਾਹਿਗੁਰੂ ਦਾ ਭਜਨ ਕਰ, ਇਸ ਤੋਂ ਬਿਨਾਂ ਸੁੱਖ ਨਹੀਂ ਹੈ। ਜਿਹੜਾ ਵਾਹਿਗੁਰੂ ਆਪਣੀ ਖੁਸ਼ੀ ਨਾਲ ਜਿਹੜੀ ਵਸਤੂ ਦੇ ਉਹਦੇ ਵਿੱਚ ਅਟੈਚਮੈਂਟ ਨਹੀਂ ਹੋਣੀ ਚਾਹੀਦੀ, ਪਤਲ ਨਹੀਂ ਹੋਣੀ ਚਾਹੀਦੀ, ਇਹ ਚੀਜ਼ਾਂ ਦਰਅਸਲ ਸੁੱਖ ਸਰੂਪ ਨਹੀਂ ਹਨ। ਵਿਚਾਰ ਕਰਕੇ ਦੇਖ ਲਓ, ਨਿਗਾਹ ਮਾਰ ਕੇ ਦੇਖ ਲਓ, ਦੂਜਿਆਂ ਵੱਲ ਨਿਗਾਹ ਮਾਰ ਕੇ ਦੇਖ ਲਓ, ਇਹ ਚੀਜ਼ਾਂ ਸੁੱਖ ਸਰੂਪ ਨੇ। ਸੁੱਖ ਸਰੂਪਤਾ ਕੇਵਲ ਵਾਹਿਗੁਰੂ ਦੇ ਵਿੱਚ ਬਿਰਤੀ ਲੀਨਤਾ ਹੈ। ਇਸ ਕਰਕੇ ਆਓ ਸਾਹ ਸਿੰਘ, ਖੈਰ ਉਹ ਆਦਮ ਨਾਮ ਕਰਕੇ ਬੜਾ ਪ੍ਰੇਮੀ ਸੀ, ਉਸਨੂੰ ਇਹ ਫੁਰਨਾ ਬਣਿਆ ਰਹਿੰਦਾ ਸੀ, ਉਹਦੇ ਪੁੱਤਰ ਨਾ ਹੋਣ ਕਰਕੇ ਗੁਰੂ ਕਾ ਸਿੱਖ ਮਿਲਿਆ। ਉਹਨਾਂ ਸਮਿਆਂ ਦੇ ਵਿੱਚ ਨਾ ਸਾਡੇ ਦੇਸ਼ ਜੇ ਗੱਡੀਆਂ ਆਈਆਂ ਸਨ, ਨਾ ਸੜਕਾਂ ਸਨ, ਨਾ ਰਸਤੇ ਚੰਗੇ ਸਨ, ਜੰਗਲਾਤ ਬਹੁਤੇ ਹੁੰਦੇ ਸਨ, ਜੰਗਲਾਂ ਵਿੱਚ ਬੜੇ ਬੜੇ ਜੰਗਲੀ ਜਾਨਵਰ ਹੁੰਦੇ ਸਨ, ਇੱਧਰ ਉੱਧਰ ਜਾਣਾ ਬੜਾ ਮੁਸ਼ਕਿਲ ਹੁੰਦਾ ਸੀ। ਮਾਲਵੇ ਵਿੱਚੋਂ ਦੇਖੋ ਅੰਮ੍ਰਿਤਸਰ ਪਹੁੰਚਣਾ ਕਿੰਨਾ ਔਖਾ ਸੀ, ਅੰਮ੍ਰਿਤਸਰ ਤੋਂ ਤਾਂ ਹੈ ਹੀ ਨਹੀਂ ਸੀ, ਅਜੇ ਸ਼ੁਰੂ ਹੋਇਆ ਸੀ। ਸੰਯਮ ਕਰਕੇ ਉਹ ਸਿੱਖ ਨੇ ਕਿਹਾ, ਸੇਠ ਜੀ ਜੇ ਤੂੰ ਮੇਰੀ ਗੱਲ ਮੰਨ, ਉਸਨੂੰ ਭਾਈ ਆਦਮ ਨੂੰ ਕਹਿੰਦੇ, ਜੇ ਮੇਰੀ ਗੱਲ ਮੰਨੇ ਤੂੰ ਸੇਵਾ ਕਰ ਗੁਰੂ ਤੇ ਗੁਰੂ ਦੀ ਸੰਗਤ ਦੀ, ਤੇ ਇੱਕ ਪੁੱਤਰ ਕੀ ਤੈਨੂੰ ਚਾਰੇ ਪਦਾਰਥ ਮਿਲ ਜਾਣਗੇ। ਉਹ ਉਹਨੇ ਸਾਰੀ ਗੱਲ ਸਮਝਾਈ, ਕਹਿਣਗੇ ਤੂੰ ਮੈਂ ਸੇਵਾ ਕਰਾਂ ਕਿਵੇਂ, ਮੈਨੂੰ ਦਰਸ਼ਨ ਤਾਂ ਕਰਾ ਜਿੱਥੇ ਜਾ ਕੇ ਮੈਂ ਸੇਵਾ ਕਰਾਂ, ਸਿਰਫ ਗੱਲ ਦੱਸ ਦੇਣੀ ਇੰਨੀ ਤਾਂ ਕਾਫੀ ਨਹੀਂ ਨਾ ਹੁੰਦੀ ਹੈ। ਖੈਰ ਉਹ ਨਾਲ ਲੈ ਗਿਆ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਵਾਏ, ਸਿੱਖ ਸੰਗਤਾਂ ਉੱਥੇ ਬੜੀਆਂ ਸੇਵਾ ਕਰਨੀ ਤੇ ਸਾਰਾ ਦਿਨ ਉੱਥੇ ਸੇਵਾ ਕਰਦੇ ਸਨ ਰਾਮਦਾਸ ਸਰੋਵਰ ਦੀ, ਉਹ ਵੀ ਸੇਵਾ ਕਰਦਾ ਰਿਹਾ, ਲੰਗਰ ਵੀ ਚੱਲਦਾ ਦੇਖਿਆ, ਸਾਰੀ ਗੱਲ ਦੇਖੀ, ਦੋ ਵੇਲੇ ਕੀਰਤਨ ਕੀਤਾ, ਸਤਸੰਗ ਹੋ ਰਿਹਾ ਹੈ, ਮਾਨਵ ਬੈਕੁੰਠ ਵਰਗਾ ਉੱਥੇ ਉਠਾਕ ਬਣਿਆ। ਜਦੋਂ ਉਸਨੇ ਸੋਚਿਆ ਹੁਣ ਮੈਂ ਸੇਵਾ ਕਿਵੇਂ ਕਰਾਂ, ਭਲਾ ਜੇ ਕਰਾਂਗੀ, ਇਹ ਤਾਂ ਹੈ ਜ਼ਰੂਰ ਚਾਰੇ ਪਦਾਰਥ ਮਿਲਦੇ ਹਨ, ਕਰਾਂ ਕਿਵੇਂ, ਕੋਲ ਰਹੇ ਬਿਨਾ ਸੇਵਾ ਨਹੀਂ ਹੋ ਸਕਦੀ, ਸੇਵਾ ਤਾਂ ਮਨ ਧਨ ਤਿੰਨ ਤਰੀਕੇ ਦੇ ਹੁੰਦੀ ਹੈ। ਖੈਰ ਉਸਦੇ ਪਾਸ ਜ਼ਮੀਨ ਜ਼ਮਾਨ ਜਿਹੜੀ ਸੀ ਉਹ ਵਟਾਈ ਤੇ ਦੇ ਦਿੰਦਾ, ਜਿਹੜਾ ਉਹਦਾ ਅਨਾਜ ਆਉਂਦਾ ਉਹ ਤਾਂ ਗੁਰੂ ਦੇ ਲੰਗਰ ਚ ਪਾਉਂਦਾ, ਇਉਂ ਸੇਵਾ ਕਰਦਾ ਸੀ। ਤੇ ਆਪ ਉਸਨੇ ਉਹ ਤੇ ਉਹਦੇ ਘਰ ਵਾਲੀ ਬਿਰਧਾ 60 ਸਾਲ ਦੀ ਉਮਰ ਹੋ ਚੁੱਕੀ ਸੀ ਵਿਚਾਰੀ, ਉਹਨਾਂ ਨੇ ਉੱਥੇ ਇੱਕ ਜਿੱਥੇ ਗੁਰੂ ਦੇ ਸਿੱਖ ਸੰਗਤ ਰਹਿਣ ਵਾਸਤੇ ਛੱਪੜੀਆਂ ਬਣੀਆਂ ਸਨ, ਉਹਨਾਂ ਨੇ ਵੀ ਗੋਡਾ ਸਾਰਾ ਬਾਗਲਾ ਬਗੜ ਲਿਆ, ਕਿਉਂ ਖੁੱਲੀਆਂ ਥਾਂ ਪਈਆਂ ਹੁੰਦੀ, ਕੋਈ ਮਾਨਤਾ ਹੀ ਨਹੀਂ ਗੁਰੂ, ਇਉਂ ਕਰਕੇ ਉਹਦੇ ਵੀ ਉਸਨੇ ਆਪਣੀ ਛੱਪੜੀ ਪਾ ਲਈ। ਦੰਪਤੀ ਉੱਥੇ ਰਹਿਣ ਲੱਗ ਪਏ, ਪ੍ਰਸ਼ਾਦ ਪਾਣੀ ਉੱਥੇ ਬਣਾਉਣਾ, ਸੇਵਾ ਕੀ ਕਰਨੀ, ਨਾਲ ਹੀ ਜੰਗਲ ਸੀ, ਦੋ ਭਰੇ ਲੱਕੜਾਂ ਦੇ ਲਿਆਉਣੇ, ਇੱਕ ਤਾਂ ਗੁਰੂ ਕੇ ਲੰਗਰ ਦੇ ਵਾਸਤੇ ਜਿੱਥੇ ਭੋਜਨ ਤਿਆਰ ਹੁੰਦਾ ਸੀ ਉੱਥੇ ਸਿੱਟੇ ਹੋਣਾ, ਸਾਧ ਸੰਗਤ ਦਾ ਭੋਜਨ ਪਾਣੀ ਤਿਆਰ ਹੁੰਦਾ, ਤੇ ਜਿਹੜਾ ਅਨਾਜ ਵਗੈਰਾ ਆਉਂਦਾ 6 ਮਹੀਨੇ ਵਟਾਈ ਦਾ, ਉਹ ਲਿਆ ਕੇ ਉਹ ਗੁਰੂ ਕੇ ਲੰਗਰ ਚ ਪਾ ਦਿੰਦਾ ਹੁੰਦਾ ਸੀ, ਇਹ ਹੀ ਸੇਵਾ ਹੋਈ ਜਾਂਦੀ। ਤੇ ਬਾਕੀ ਇੱਕ ਭਾਰ ਲੱਕੜਾਂ ਦਾ ਆਪਣਾ ਬਹੁਤ ਸਾਰਾ ਵੱਡਾ ਬਾਗਲਾ ਸੀ, ਉਹ ਆਪਣੇ ਸੁੱਟੀ ਜਾਂਦਾ ਸੀ, ਜਮਾਂ ਕਰੀ ਜਾਂਦਾ ਸੀ, ਕੋਈ ਵਕਤ ਆਏਗਾ ਮੈਂ ਇਸ ਨੂੰ ਸੇਵਾ ਵਿੱਚ ਲਗਾਵਾਂਗਾ, ਇਉਂ ਕਰੀ ਜਾਂਦਾ ਸੀ। ਇਉਂ ਕਰਕੇ ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚਲਿਆ ਗਿਆ, ਕਈ ਸਾਲ ਭਜਨ ਕਰਦਾ ਰਿਹਾ, ਗੁਰੂ ਦੇ ਦਰਸ਼ਨ ਕਰਦਾ ਰਿਹਾ, ਗੁਰੂ ਦੀ ਸਿੱਖੀ ਧਾਰਨ ਕਰ ਲਈ, ਨਾਮ ਜਪਦਾ ਸੀ, ਬਾਣੀ ਪੜ੍ਹਦਾ ਸੀ, ਸੇਵਾ ਕਰਦਾ ਸੀ। ਇੱਕ ਦਫ਼ਾ ਦਾ ਜ਼ਿਕਰ, ਸਰਦੀ ਦਾ ਮੌਸਮ ਆ ਗਿਆ, ਕਈ ਦਿਨ ਦੀ ਝੜੀ ਲੱਗੀ, ਬੜੀ ਸਰਦੀ ਪੈ ਰਹੀ ਹੈ, ਗੁਰੂ ਜੀ ਬਾਹਰ ਸੰਗਤਾਂ ਨੂੰ ਦਰਸ਼ਨ ਦੀ ਦਾਤ ਦੇਣ ਵਾਸਤੇ ਨੇੜੇ ਦੇਸ਼ ਦੇ ਪਿੰਡਾਂ ਵਿੱਚ ਗਏ ਸਨ, ਵਾਪਸ ਆਏ ਨਾਲ ਬਹੁਤ ਸਾਰੀ ਸੰਗਤ ਆ ਗਈ, ਮੀਂਹ ਪੈਣ ਕਰਕੇ ਰਹਿਣ ਨੂੰ ਵੀ ਜਗ੍ਹਾ ਦੀ ਸ਼ਾਰਟੇਜ ਸੀ, ਤੰਗੀ ਸੀ, ਥੋੜੀ ਦਿਨ ਛੱਪੀਆਂ ਸਨ, ਵੱਡਾ ਥਾਂ ਤਾਂ ਹੈ ਨਹੀਂ ਸੀ, ਸਰਦੀ ਦਾ ਮੌਸਮ ਸੀ, ਧਰਤੀ ਗਿੱਲੀ ਸੀ, ਸਰਦੀ ਬਹੁਤ ਪੈਂਦੀ ਸੀ, ਸੋ ਉਸ ਮੌਕੇ ਸੰਗਤ ਕਾਫੀ ਆ ਗਈ ਗੁਰੂ ਜੀ ਦੇ ਨਾਲ। ਰਾਤ ਦਾ ਵਕਤ ਹੈ, ਭਾਈ ਆਦਮ ਨੇ ਸੋਚਿਆ ਸਿੱਖ ਸੰਗਤ ਬਹੁਤ ਆ ਗਈ, ਰਹਿਣ ਵੀ ਅੰਦਰ ਥਾਂ ਨਹੀਂ ਹੈ, ਬਾਹਰ ਹੀ ਕਿਤੇ ਨਾ ਕਿਤੇ ਦਰਖਤਾਂ ਹੇਠਾਂ ਵਿਚਾਰਨੇ ਆਪਣੇ ਆਸਣ ਲਾਏ ਹੋਏ ਹਨ, ਹੁਣ ਹੈ ਜਿਹੜੀ ਮੇਰੇ ਪਾਸ ਪਾਲਣ ਜਮਾ ਹੈ ਇਹਨੂੰ ਸੇਵਾ ਵਿੱਚ ਲਗਾਉਣਾ। ਜਿੱਥੇ ਜਿੱਥੇ ਸੰਗਤ ਸੀ ਉੱਥੇ ਉੱਥੇ ਲੱਕੜਾਂ ਛਿੱਟ ਕੇ ਉਸਨੇ ਅੰਗੀਠੇ ਲਾ ਦਿੱਤੇ, ਸੰਗਤਾਂ ਦੀ ਸਰਦੀ ਦੂਰ ਕਰਨ ਵਾਸਤੇ, ਦੂਰ ਦੂਰ ਤੱਕ ਅੰਗੀਠੇ ਲਗਾ ਤੇ ਚਾਰ ਚੇਰ ਰੋਸ਼ਨੀ ਹੋ ਰਹੀ ਹੈ, ਕਿ ਉਹਨਾਂ ਸਮੇਂ ਬਿਜਲੀ ਬਿਜਲਾ ਹੈ ਕੋਈ ਨਹੀਂ ਸੀ। ਇਉਂ ਕਰਕੇ ਗੁਰੂ ਜੀ ਨੇ ਜਦੋਂ ਅੰਦਰੋਂ ਰੋਸ਼ਨੀ ਦੇਖੀ, ਬਾਹਰ ਦੀ ਰੋਸ਼ਨੀ ਬਹੁਤ ਹੋ ਰਹੀ ਹੈ, ਤਦੂਰੀਏ ਸੇਵਕ ਨੂੰ ਪੁੱਛੋ ਕੀ ਗੱਲ ਹੈ ਭਾਈ, ਇੰਨੀ ਰੋਸ਼ਨੀ ਕਹਿਣਗੇ ਮਹਾਰਾਜ ਉਹ ਮਲ ਵਿਦੇਸ਼ ਤੋਂ ਭਾਈ ਆਦਮ ਨਾਮ ਕਰਕੇ ਇੱਕ ਜੋ ਮਲਵਾਈ ਸਿੱਖ ਆਇਆ ਹੈ ਉਹ ਬੜੀ ਸੇਵਾ ਕਰਦਾ ਹੈ ਆਪਣੇ ਛੇ ਮਹੀਨੇ ਜੋ ਬਹੁਤ ਸਾਰੀ ਜ਼ਮੀਨ ਹੈ ਉਸਦੇ ਪਾਸ ਅਨਾਜ ਗੁਰੂ ਕੇ ਲੰਗਰ ਪਾ ਦਿੰਦਾ ਬਾਕੀ ਇੱਕ ਪਾਰ ਲੱਕੜਾਂ ਦਾ ਰੋਜ਼ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦ ਪਾਣੀ ਤਿਆਰ ਹੋਣ ਵਾਸਤੇ ਸਿੱਟਦਾ ਹੈ ਇਹ ਸੇਵਾ ਕਰ ਇੱਕ ਆਪਣੀ ਭਾਅ ਜਮਾ ਰੱਖੀ ਜਾਂਦਾ ਸੀ ਹੁਣ ਸਿੱਖ ਸੰਗਤ ਬਹੁਤ ਆਈ ਹੈ ਸਰਦੀ ਬਹੁਤੀ ਹੈ ਜਗ੍ਹਾ ਹੈ ਨੀ ਦਰਖਤਾਂ ਦੁਖਤਾਂ ਦੇਖਦਾ ਇਹਨਾਂ ਨੇ ਬੇਚਾਰੇ ਆਸਣ ਲਗਾਏ ਹੋਏ ਉਸਨੇ ਸਰਦੀ ਨੂੰ ਦੂਰ ਕਰਨ ਵਾਸਤੇ ਉਹ ਲੱਕੜਾਂ ਜਿਹੜੇ ਰੱਖੀਆਂ ਸੀਆਂ ਥਾਂ ਥਾਂ ਅੰਗੀਠੇ ਲਗਾ ਦਿੱਤੇ ਸੰਗਤ ਨੂੰ ਉਹ ਅੰਗੀਠੇ ਮਚਰੇ ਉਹਦੀ ਰੋਸ਼ਨੀ ਕਰ ਇਹ ਜੀ ਵਕਤੀ ਸੇਵਾ ਦੇ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤਿਅੰਤ ਪ੍ਰਸੰਨ ਹੋਏ ਸੋਚਿਆ ਵੀ ਹਜੇ ਪੁਰਸ਼ ਨੂੰ ਤਾਂ ਬਹੁਤ ਖੁਸ਼ ਕਰਨਾ ਚਾਹੀਦਾ ਹੈ ਜੋ ਕੁਛ ਮੰਗੇ ਉਸਨੂੰ ਦੇਣਾ ਚਾਹੀਦਾ ਹੈ ਇਉਂ ਕਰਕੇ ਇਸੀ ਤਰ੍ਹਾਂ ਦੂਸਰਾ ਦਿਨ ਹੋਇਆ ਅੱਜ ਗੁਰੂ ਕਾ ਸਾਹਿਬ ਸਿੰਘ ਦਰਬਾਰ ਲੱਗਿਆ ਬੇਅੰਤ ਸਿੰਘ ਹਜ਼ੂਰੀ ਵਿੱਚ ਬੈਠੀ ਹੋਈ ਹੈ ਨੇਤਰਾਂ ਕਰਕੇ ਗੁਰੂ ਦੇ ਦਰਸ਼ਨ ਕਰਦੇ ਹਨ ਕੰਨਾਂ ਕਰਕੇ ਬਾਣੀ ਸੁਣਦੇ ਹਨ ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ ਨਿਰੰਤਰ ਸਿਮਰਨ ਕਰਨ ਵਾਲੇ ਪ੍ਰੇਮੀ ਵੀ ਬੈਠੇ ਹਨ ਇੱਥੇ ਬੈਕੁੰਠ ਵਰਗਾ ਆਨੰਦ ਪ੍ਰਾਪਤ ਹੈ ਜਿਹੜੇ ਇਉਂ ਸਮੇਂ ਨੂੰ ਗੁਜ਼ਾਰਦੇ ਹਨ ਮੈਂ ਉਨ੍ਹਾਂ ਤੋਂ ਬਾਅਦ ਉਹਨਾਂ ਨੂੰ ਸੱਚਖੰਡ ਬੈਕੁੰਠ ਧਾਮ ਦੇ ਵਿੱਚ ਹੀ ਥਾਂ ਦੇ ਰਿਹਾ ਕਰਦਾ ਹੈ ਇਉਂ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ ਡਰ ਗਏ ਮਿਲਦਾ ਥਾਂ ਗੁਰਾਂ ਦੇ ਨਾਲ ਦੇਵੀਆਂ ਗੁਰਾਂ ਦੇ ਨਾਲ ਡਰ ਗਏ ਮਿਲਦਾ ਥਾਂ ਗੁਰਾਂ ਨਾਲ ਦੇਵੀਆਂ ਜਪ ਗੁਰਨਾਮ ਨੇਤਰੀ ਸਤਿਗੁਰੂ ਪੇਖਣਾ ਸਰਵਣੀ ਸੁਣ ਨਾਮ ਗੁਰਨਾਮ ਸਤਿਗੁਰ ਸੇਤੀ ਰਹਤੇ ਆ ਡਰ ਗਏ ਪਾਈਏ ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ ਕਿਉਂਕਿ ਜੀਵਾਤਮਾ ਮਰਨ ਵਾਲੀ ਚੀਜ਼ ਨੀ ਮਰਨ ਹਾਰੇ ਜੀਰਾ ਨਾਹੀ ਅਸਥੂਲ ਸਰੀਰ ਵਿਚੋਂ ਸੂਕਸ਼ਮ ਸਰੀਰ ਦੇ ਸਹਿਤ ਜੀਵਾਤਮਾ ਦਾ ਅੱਗੇ ਕਰਮਾਂ ਦੇ ਫਲ ਅਨੁਸਾਰ ਜਾ ਕੇ ਹੋਰ ਸਰੀਰ ਧਾਰਨ ਕਰਨਾ ਉਸ ਨੂੰ ਮਰਨਾ ਇਸ ਨੂੰ ਮਰਨਾ ਤੇ ਅੱਗੇ ਜਾ ਕੇ ਜੰਮਣਾ ਕਿਹਾ ਗਿਆ ਹੈ ਸੋਇਓ ਕਰਮਾਂ ਦੇ ਅਨੁਸਾਰ ਇਹ ਸਾਰੀ ਖੇਡ ਹੈ ਸੋਇਓ ਜਿਹੜੇ ਵਹਿਰ ਦੀ ਭਗਤੀ ਕਰਦੇ ਨੇ ਇੱਥੇ ਬੈਕੁੰਠ ਵਰਗਾ ਆਨੰਦ ਤੇ ਅੱਗੇ ਵੀ ਬੈਕੁੰਠ ਧਾਮ ਨੂੰ ਪਹੁੰਚਦੇ ਨੇ ਇਉਂ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਦਾ ਰੂਹਾਨੀ ਦਰਬਾਰ ਸਜਿਆ ਭਾਈ ਆਦਮ ਦੀ ਸੇਵਾ ਤੇ ਬੜੇ ਪ੍ਰਸੰਨ ਹੋਏ ਹੁਕਮ ਕੀਤਾ ਭਾਈ ਆਦਮ ਨੂੰ ਲਿਆਓ ਉਹ ਜੋ ਕੁਛ ਮੰਗਣਾ ਮੰਗ ਲਵੇ ਰਾਤ ਦੀ ਸੇਵਾ ਤੇ ਅਸੀਂ ਉਸਦੇ ਬਹੁਤ ਪ੍ਰਸੰਨ ਹਾਂ ਭਾਈ ਆਦਮ ਨੂੰ ਸੁਨੇਹਾ ਗਿਆ ਆ ਗਿਆ ਬੜਾ ਸਰਲ ਸੁਭਾਅ ਦਾ ਬੰਦਾ ਸੀ ਸਿੱਧਾ ਸਾਦਾ ਕੋਈ ਸ਼ਬਲ ਨਹੀਂ ਸੀ ਜਾਣਦਾ ਪਰ ਅਤਿਅੰਤ ਪ੍ਰੇਮੀ ਸੀ ਆ ਕੇ ਨਮਸਕਾਰ ਕੀਤੀ ਗਲ ਚ ਪੱਲਾ ਪਾ ਕੇ ਹਜ਼ੂਰ ਦੇ ਸਾਹਮਣੇ ਖੜਾ ਹੈ ਆਪਨੇ ਫਰਮਾਇਆ ਭਾਈ ਆਦਮ ਮੈਂ ਤੇਰੀ ਰਾਤ ਦੀ ਸੇਵਾ ਤੇ ਬਹੁਤ ਪ੍ਰਸੰਨ ਹਾਂ ਮੰਗ ਜੋ ਕੁਛ ਮੰਗਣਾ ਗੁਰੂ ਨਾਨਕ ਦੇ ਘਰੋਂ ਸਭ ਕੁਛ ਮਿਲ ਜਾਏਗਾ ਚਾਰੇ ਪਦਾਰਥ ਮਿਲ ਸਕਦੇ ਹਨ ਗੁਰੂ ਨਾਨਕ ਦੇ ਘਰ ਦੇ ਭੰਡਾਰ ਭਰੇ ਹੋਏ ਇਹ ਸੁਣ ਕੇ ਉਹ ਬੇਚਾਰਾ ਸਰਲ ਬੰਦਾ ਸੀ ਸੱਚੇ ਪਾਤਸ਼ਾਹ ਚਾਨਾਂ ਦੀ ਪ੍ਰੀਤ ਬਖਸ਼ੋ ਕਹਿਣ ਗੁਰੂ ਜੀ ਨੇ ਫਿਰ ਦੁਬਾਰਾ ਕਿਹਾ ਆਦਮ ਮੈਂ ਤੇਰੀ ਸੇਵਾ ਤੇ ਬਹੁਤ ਖੁਸ਼ ਹਾਂ ਮੰਗ ਜੋ ਕੁਛ ਮੰਗਣਾ ਹੈ ਗਰੀਬ ਨੂੰ ਨਾਮ ਦੀ ਦੱਸ ਅੰਦਰ ਤਾਂ ਉਹਦੀ ਫੁਰਨਾ ਸੀ ਲੇਕਿਨ ਉੱਪਰੋਂ ਇਹ ਕੁਛ ਕਹੀ ਜਾ ਰਿਹਾ ਫਿਰ ਤੀਜੀ ਵਾਰ ਫਿਰ ਪੁੱਛਿਆ ਸੱਚੇ ਪਾਤਸ਼ਾਹ ਚਰਨਾਂ ਦੀ ਪ੍ਰੀਤ ਬਖਸ਼ ਵੱਡੀ ਚੀਜ਼ ਤਾਂ ਇਹੀ ਹੈ ਪਰ ਗੁਰੂ ਜੀ ਉਹਦੀ ਭਾਵਨਾ ਨੂੰ ਵੀ ਜਾਣਦੇ ਸੀ ਕਿਸ ਸੰਕਲਪ ਨੂੰ ਲੈ ਕੇ ਸੇਵਾ ਕਰ ਰਹੇ ਨੇ ਇੰਨੀ ਕਾਰਨਾ ਕਰਦਾ ਇਹ ਪਹਿਲਾਂ ਤਾਂ ਉਹ ਫਲ ਦੇਣਾ ਸੀ ਪਿੱਛੋਂ ਨਾਮ ਦੀ ਦਾਤ ਬਖਸ਼ ਕੇ ਚਰਨਾਂ ਦੀ ਪ੍ਰੀਤ ਬਖਸ਼ ਕੇ ਲੋਕ ਪਰ ਲੋਕ ਦੋਵੇਂ ਸਵਾਰ ਨੇ ਸਨ ਇਹ ਵੀ ਦੇਣਾ ਸੀ ਇਉਂ ਕਰਕੇ ਗੁਰੂ ਜੀ ਮੁਸਕਰਾ ਕੇ ਚੰਗਾ ਭਾਈ ਆਦਮ ਜਾ ਹੁਣ ਘਰ ਜਾ ਕੇ ਸਲਾਹ ਕਰਨੀ, ਕੱਲ ਨੂੰ ਫਿਰ ਆ ਜਾਇਓ। ਇੰਨੇ ਖੁਸ਼ ਹੋਏ ਘਰ ਜਾ ਕੇ ਆਪਣੇ ਘਰ ਵਾਲੀ ਨੂੰ ਕਹਿਣ ਲੱਗੇ, ਗੁਰੂ ਜੀ ਨੇ ਬੁਲਾਇਆ ਸੀ, ਮੇਰੇ ਤੋਂ ਪੁੱਛਿਆ ਤਿੰਨ ਵਾਰੀ, ਮੰਗ ਜੋ ਕੁਛ ਮੰਗਣਾ। ਫਿਰ ਉਹ ਕਹਿਣ ਕੀ ਮੰਗਿਆ ਤੁਸੀਂ? ਕਹਿਣਾ ਮੈਂ ਤਾਂ ਇਹ ਮੰਗਿਆ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ੋ, ਚਰਨਾਂ ਦੀ ਪ੍ਰੀਤ ਬਖਸ਼ੋ। ਉਹ ਕਹਿਣ ਲਈ ਆਪਾਂ ਆਏ ਕਾਹਦੇ ਵਾਸਤੇ? ਤੁਸੀਂ ਕਹਿਣੀ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਬਖਸ਼ੋ। ਕਹਿਣ ਲੱਗਾ ਹੁਣ ਮੈਂ ਕੀ ਕਹਿੰਦਾ, 60 ਸਾਲ ਦੀ ਮੇਰੀ ਉਮਰ ਹੋ ਗਈ, ਕਦੇ ਪਹਿਲਾਂ ਸੁੱਕੇ ਬਿਰਸ਼ਾਂ ਨੂੰ ਵੀ ਫੜ ਲੱਗਿਆ, ਕੀ ਮੰਗਦਾ ਮੈਂ ਇਸ ਉਮਰ ਦੇ ਵਿੱਚ? ਉਹ ਕਹਿਣ ਲੱਗੇ, ਉਹ ਸਭ ਕੁਝ ਦੇਣ ਨੂੰ ਸਮਰੱਥ ਹਨ, ਪਰਮੇਸ਼ਵਰ ਚਾਹੇ ਸੁੱਕੇ ਬਿਰਸ਼ਾਂ ਨੂੰ ਵੀ ਫੜ ਲਾ ਦਿੰਦਾ, ਸਮਰੱਥ ਚ ਗਿਆ, ਤੁਸੀਂ ਮੰਗਣਾ ਸੀ। ਉਹ ਕਹਿਣ ਲੱਗਾ ਮੇਰੇ ਤੋਂ ਤਾਂ ਇਹ ਗੱਲ ਕਹਿ ਨਹੀਂ। ਕਹਿਣ ਲੱਗੇ ਚੰਗਾ, ਕੱਲ ਮੈਂ ਚੱਲੂ ਚਾਹੀਦਾ। ਦੂਜੇ ਦਿਨ ਮਾਈ ਨਾਲ ਆਈ ਗਏ, ਮਾਈਆਂ ਨੀ ਸਮਝਦੀਆਂ। ਇਉਂ ਕਰਕੇ ਹੁਣ ਦੋਵੇਂ ਸਾਹਮਣੇ ਗੱਲ ਵਿਚ ਪੱਲੇ ਪਾਈ ਖੜੇ ਹਨ। ਗੁਰੂ ਜੀ ਕਹਿੰਦੇ, ਭਾਈ ਆਦਮ, ਮੰਗ ਜੋ ਕੁਛ ਮੰਗਣਾ ਗੁਰੂ ਨਾਨਕ ਦੇ ਤੋਂ, ਤੈਨੂੰ ਸਭ ਕੁਛ ਮਿਲ ਜਾਏਗਾ, ਤੇਰੀ ਸੇਵਾ ਸੇਵਾ ਤੇ ਮੈਂ ਬਹੁਤ ਪ੍ਰਸੰਨ ਹੋਇਆ। ਹੁਣ ਮਾਈ ਨੇ ਚੜ੍ਹ ਕੇ ਸੱਚੇ ਪਾਤਸ਼ਾਹ, ਅਸੀਂ ਤਾਂ ਪੁੱਤਰ ਦੀ ਦਾਤ ਦੇ ਵਾਸਤੇ ਸੇਵਾ ਕਰ ਰਹੇ ਹਾਂ, ਇਹ ਕਿਰਪਾ ਕਰੋ, ਸਾਨੂੰ ਪੁੱਤਰ ਦੀ ਦਾਤ ਬਖਸ਼ੋ। ਗੁਰੂ ਜੀ ਅਰੇ ਤੇ ਮੁਸਕਰਾਏ ਤੇ ਬੜੀ ਦੇਰ ਨੇਤਰ ਮੀਟ ਕੇ ਬੈਠੇ ਰਹੇ। ਕਹਿਣ ਲੱਗੇ, ਦਰਸ਼ਨ ਮਾਤਾ, ਭਾਈ ਆਦਮ, ਤੁਹਾਡੇ ਕਰਮਾਂ ਵਿਚ ਪੁੱਤਰ ਦੀ ਦਾਤ ਅਸਲ ਵਿਚ ਹੈ ਨਹੀਂ ਸੀ, ਪਰ ਸਾਡੇ ਤਿੰਨ ਪੁੱਤਰ ਹਨ, ਚੌਥਾ ਪੁੱਤਰ ਹੋਰ ਹੋਣਾ ਸੀ, ਉਹ ਅਸੀਂ ਤੁਹਾਨੂੰ ਦਿੰਨੇ। ਐਡਾ ਵੱਡੇ ਪ੍ਰਤਾਪ ਵਾਲਾ ਹੋਵੇਗਾ ਜਿਹੜਾ ਸਾਰੇ ਮਾਲਵੇ ਦੇਸ਼ ਨੂੰ ਰੋਸ਼ਨ ਕਰੇਗਾ, ਸਾਰਾ ਮਾਲਵਾ ਦੇਸ਼ ਉਸ ਨੂੰ ਮੰਨੇਗਾ। ਜਿਸ ਵਕਤ ਉਹਦਾ ਜਨਮ ਹੋਵੇਗਾ, ਸਾਰੇ ਮਾਲਵੇ ਦੇਸ਼ ਦੇ ਲੋਕ ਭੇਟਾ ਲੈ ਲਿਆ ਕੇ ਮਿਲਣਗੇ ਉਸ ਨੂੰ। ਇੰਨਾ ਵੱਡਾ ਭਗਤ ਭਾਈ ਭਗਤੂ ਸਿੰਘ ਉਹਦੇ ਘਰ ਉੱਤੇ ਜਨਮੇ ਹਨ, ਬੜੇ ਪ੍ਰਤਾਪ ਵਾਲੇ ਹੋਏ ਨੇ। ਗੁਰੂ ਸੱਤਵੇਂ ਪਾਤਸ਼ਾਹ ਤੱਕ ਉਹਨਾਂ ਦਾ ਸਰੀਰ ਹੈ, ਬੜੀ ਗੁਰੂ ਦੀ ਸਿੱਖੀ ਫੈਲਾਈ ਉਸ ਨੇ। ਇਹ ਸਾਧ ਸੰਗਤ ਚਾਰੇ ਪਦਾਰਥ ਸੇਵਾ ਇਉਂ ਇਸ ਤਰੀਕੇ ਸਿਰ ਹੋਏ, ਫਿਰ ਸਭ ਕੁਛ ਮਿਲਦਾ ਹੈ। ਗੁਰੂ ਜੀ ਦਾ ਬਚਨ ਅੰਥਾ ਨਹੀਂ, ਬਿਲਕੁਲ ਠੀਕ ਹੈ, ਪਰ ਉਸਨੂੰ ਪੂਰੇ ਪੂਰੇ ਤਰੀਕੇ ਸਿਰ ਅਮਲ ਵਿਚ ਲਿਆਂਦਾ ਜਾਵੇ, ਤਦ ਜਾ ਕੇ ਸਫਲਤਾ ਹੁੰਦੀ ਹੈ। ਉਹ ਹਕੀਮ ਦੇ ਨੁਸਖੇ ਮੰਗੂ ਸਮਝ ਲਓ। ਸੰਯਮ ਕਰਕੇ ਸਾਧ ਸਿੰਘ ਇੱਧਰ ਸੇਠ ਨੂੰ ਵੀ, ਸੇਠ ਨੇ ਧਨ ਪਦਾਰਥ ਵੱਡਾ ਸੀ, ਸੋਚਿਆ ਇਹ ਧਨ ਨੇ ਐਵੇਂ ਹੀ ਜਾਣਾ ਹੈ, ਸ੍ਰੀ ਕਿਉਂ ਨਹੀਂ ਸਾਹਮਣਾ ਹੈ, ਜਿਉਂ ਇਸ ਪਾਸੇ ਲਾ ਦਈਏ, ਸੇਵਾ ਕਰੀਏ ਸੰਤਾਂ ਦੀ। ਜੇ ਪੁੱਤਰ ਹੋ ਗਿਆ ਵਾਹਵਾ, ਨਾ ਹੋਇਆ ਫਿਰ ਪ੍ਰਲੋਕ ਤਾਂ ਸਿਮਰ ਹੀ ਜਾਊਗਾ, ਦਾਨ ਕੀਤਾ ਵਿਅਰਥ ਨਹੀਂ ਜਾਂਦਾ, ਸੇਵਾ ਕੀਤੀ ਐਵੇਂ ਤਾਂ ਜਾਣੀ ਨਹੀਂ ਹੈ। ਇਉਂ ਕਰਕੇ ਉਸਨੇ ਇੱਕ ਬੜਾ ਆਸ਼ਰਮ ਤਿਆਰ ਕੀਤਾ ਦਰਿਆ ਦੇ ਕਿਨਾਰੇ, ਬਹੁਤ ਸਾਰਾ ਧਨ ਲਗਾ ਕੇ, ਕੁਟੀਆਂ ਮਕਾਨ ਜਿਹੜਾ ਬਣੀਆਂ, ਲੰਗਰ ਜਾਰੀ ਕਰ ਦਿੱਤਾ, ਮਹਾਤਮਾ ਹਰ ਕਿਸਮ ਦੇ ਹਰ ਦੇਸ਼ ਦੇ ਸਾਧੂ ਆਉਣੇ ਸ਼ੁਰੂ ਹੋ ਗਏ, ਸਰੀਰ ਕਰਕੇ ਵੀ, ਧਨ ਕਰਕੇ ਵੀ, ਮਨ ਕਰ ਸੇਵਾ ਕਰਦੇ ਹਨ ਹਰ ਤਰੀਕੇ ਸਿਰ, ਕਈ ਸਾਲ ਸੇਵਾ ਕਰਦੇ ਹਨ ਗੁਜ਼ਰ ਗਏ। ਸੇਵਾ ਜਿਹੜੀ ਹੈ, ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਾਉਂਦੇ ਲਾਉਂਦੇ ਆ, ਵੀ ਸਾਰੀ ਮੈਲ ਦੂਰ ਹੋ ਕੇ ਚਿੱਟਾ ਹੋ ਜਾਂਦਾ। ਇਸੇ ਤਰ੍ਹਾਂ ਪਿਛਲੇ ਕੋਈ ਕਰਮਾਂ ਦੀ ਰੁਕਾਵਟ ਹੁੰਦੀ ਹੈ, ਸੇਵਾ ਆਦਿ ਕੀਤੇ ਆ, ਇਹ ਜੇ ਨਾਮ ਭਜਨ ਦਾਨ ਆਦਿ ਕੀਤੇ ਆ, ਉਹ ਕਰਮ ਦੂਰ ਹੋ ਜਾਂਦੇ ਹਨ। ਜਿਹੜੇ ਕਰਮ ਦੂਰ ਹੋ ਜਾਂਦੇ ਹਨ, ਕਾਜ ਨੇ ਜ਼ਰੂਰ ਸਿੱਧ ਹੋ ਜਾਣਾ ਹੋਇਆ। ਇਸ ਕਰਕੇ ਸਹਿਜ ਕਾਫੀ ਦੇਰ ਦੀ ਸੇਵਾ ਤੋਂ ਬਾਅਦ ਹਰ ਕਿਸਮ ਦੇ ਜਿੱਥੇ ਸਾਧੂ ਆਉਂਦੇ ਸਨ, ਇੱਕ ਮਹਾਤਮਾ ਸਿੱਧ ਪੁਰਸ਼ ਆ ਗਏ। ਉਸ ਦੀ ਬੜੀ ਦੇਰ ਦੀ ਸੇਵਾ ਹੁੰਦੀ ਦੇਖ ਕੇ, ਅੱਜ ਸੇਠ ਨੂੰ ਕਹਿੰਦੇ, ਸੇਠ ਜੀ ਕੀ ਗੱਲ, ਇਸ ਸੰਕਲਪ ਨੂੰ ਲੈ ਕੇ ਸੇਵਾ ਕਰਦਾ ਹੈ? ਉਸਨੇ ਅਰਜ਼ ਕੀਤੀ, ਮਹਾਰਾਜ, ਕੋਈ ਪੁੱਤਰ ਨਹੀਂ ਸੀ, ਧਨ ਪਦਾਰਥ ਤਾਂ ਬਹੁਤ ਸੀ, ਜਾਇਦਾਦ ਬਹੁਤ ਸੀ, ਪਰ ਪੁੱਤਰ ਕੋਈ ਨੀ ਸੀ। ਕਿਸ ਕਰਕੇ? ਕਿਸੇ ਨੇ ਮੈਨੂੰ ਦੱਸਿਆ ਸੀ ਵੀ ਸੰਤਾਂ ਦੀ ਸੇਵਾ ਕਰਿਆ ਕਰ, ਚਾਰੇ ਪਦਾਰਥ ਤੈਨੂੰ ਮਿਲ ਜਾਣਗੇ। ਇਹ ਵਚਨ ਸੁਣ ਕੇ ਮਹਾਤਮਾ ਨੇ ਕਿਹਾ, ਚੰਗਾ, ਪਰਮੇਸ਼ਰ ਭਲੀ ਕਰੇ, ਤੈਨੂੰ ਪੁੱਤਰ ਦੀ ਦਾਤ ਬਖਸ਼ੇ। ਇਹ ਉਹਨਾਂ ਨੇ ਵਚਨ ਕਰ ਦਿੱਤਾ।
ਭਾਵੇਂ ਚੰਦਨ ਮਾਲਾਸ ਹੋ ਜਾ Thank you.
ਸਾਲ ਮਾਘੀ ਤੋਂ ਯਾਨੀ ਲੋਹੜੀ ਵਾਲੇ ਦਿਨ ਤੋਂ ਲਾ ਕੇ ਨੌ ਮਾਘ ਤੱਕ, ਕਿਉਂਕਿ ਨੌ ਮਾਘ ਨੂੰ ਸੰਤ ਮਹਾਰਾਜ ਜੀ ਨੇ ਪੰਜ ਪੂਜੂ ਚੋਲੇ ਨੂੰ ਤਿਆਗ ਕੇ ਆਪਣੇ ਆਪ ਨੂੰ ਮਹਾਂਜੋਗੀ ਤਲੀਨ ਕੀਤਾ। ਉਸ ਦਿਨ ਦਾ ਜੋੜ ਮੇਲ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਸੋ ਕੁਝ ਸਾਲਾਂ ਤੋਂ ਇੱਥੇ ਕਈ ਜੋੜ ਨੇ ਲੋਕ ਵਿਚਾਲੇ ਆ ਜਾਂਦੇ ਨੇ, ਉਹ ਸਪਨ ਵੀ ਆ ਜਾਣੇ, ਵਿਚਾਲੇ ਉਹ ਵੀ ਆ ਜਾਣੇ। ਇਸ ਕਰਕੇ ਇਹ ਨੌ ਦਸ ਦਿਨ ਦਾ ਦੀਵਾਨ ਇਕੱਠੇ ਹੀ ਹੋ ਜਾਂਦਾ। ਨੌ ਮਾਘ ਦੀ ਸ਼ਾਮ ਤੱਕ ਦੇ ਦੀਵਾਨ ਰੋਜ਼ਾਨਾ ਹੀ ਇਸੇ ਤਰ੍ਹਾਂ ਚੱਲਣੇ ਹਨ। ਇਸ ਕਰਕੇ ਇਹ ਪ੍ਰਸੰਗ ਇੱਥੇ ਵਿਚਾਲੇ ਛੱਡਦੇ ਹਾਂ, ਕੱਲ ਇੱਥੋਂ ਫਿਰ ਸ਼ੁਰੂ ਕਰੋ। ਜ਼ਰਾ ਧਿਆਨ ਦਿਆ ਕਰੋ, ਉੱਠਣ ਵਾਲੇ ਪ੍ਰੇਮੀ ਘੜੀਆਂ ਤਾਂ ਸਾਰਿਆਂ ਨੇ ਗੁੱਟਾਂ ਨੂੰ ਬੰਨੀਆਂ ਹੋਣਗੀਆਂ। ਟਾਈਮ ਦੇਖਿਆ ਕਰੋ ਕੀ ਹੈ, ਵਕਤ ਦੀ ਪਾਬੰਦੀ ਵੀ ਸਿੱਖੋ ਕੁਛ। ਸੰਗਤ ਚ ਆ ਕੇ ਜੇ ਤੁਸੀਂ ਇੰਨਾ ਹੀ ਨਹੀਂ ਸਿੱਖ ਸਕਦੇ, ਅਸੀਂ ਅਰਦਾਸ ਤੋਂ ਬਾਅਦ ਜਾਈਏ, ਹੁਕਮਨਾਮਾ ਸੁਣ ਕੇ ਫੇਰ ਜਾਈਏ, ਪੰਜ ਸੱਤ ਮਿੰਟ ਹੋਰ ਲਗਾ ਦਈਏ, ਹੋਰ ਜ਼ਿਆਦਾ ਸੇਵਾ ਤੁਸੀਂ ਆਪਣੇ ਆਪ ਹੀ ਦੱਸੋ ਕੀ ਕਰੋਗੇ। ਹਾਂ ਭਾਈ ਆਦਮ ਵਾਂਗੂ ਕੀ ਕਰ ਲਓਗੇ ਤੁਸੀਂ, ਇੱਛਾ ਤਾਂ ਬੜੇ ਬੜੀਆਂ ਰੱਖਦੇ ਹੋ ਵੀ ਗੁਰੂ ਘਰ ਤੋਂ ਸਾਨੂੰ ਆਹ ਮਿਲ ਜੇ, ਆਹ ਮਿਲ ਜੇ, ਆਹ ਮਿਲ ਜੇ। ਸਾਡੀਆਂ ਕਾਮਨਾਵਾਂ ਤਾਂ ਬੜੀਆਂ ਬੜੀਆਂ ਹਨ, ਪਰ ਸਾਧਨ ਸਾਡੀ ਕੁਰਬਾਨੀ ਫਿਰ ਜਿੰਨੀ ਮਿਲੀ, ਜਿੰਨੀ ਕੁਰਬਾਨੀ ਕਰੋਗੇ ਉਹਨਾਂ ਫਲ ਵੀ ਮਿਲ ਜਾਏਗਾ। ਜੇ ਕੁਰਬਾਨੀ ਕਰਨ ਵਾਸਤੇ ਤਾਂ ਤਿਲ ਮਾਤਰ ਮੰਗਾਂ ਪਹਾੜ ਜੀ ਜੁੜੀਆਂ, ਤੇ ਤੁਸੀਂ ਆਪਣੇ ਆਪ ਹੀ ਸੋਚ ਲੋ, ਜੈਸਾ ਬੀਜੇ ਸੋਰ ਨੇ ਕਰਮਾ ਸੰਦੜਾ ਫੇਰ। ਇਸ ਕਰਕੇ ਕਮ ਸੇ ਕਮ ਇੰਨਾ ਤਾਂ ਕਰ ਲੋ, ਜੇ ਹੋਰ ਨੀ ਹੁੰਦਾ ਤੁਹਾਨੂੰ ਇਹ ਵੱਡੀ ਗੱਲ ਹੈ। ਵਕਤ ਜਿਹੜਾ ਹੈ ਘੜੀ ਮੇਰੇ ਸਾਹਮਣੇ ਪਈ ਹੁੰਦੀ ਹੈ, ਵਕਤ ਦੀ ਪਾਬੰਦੀ ਸਾਰੇ ਜਾਣਦੇ ਹਨ। ਉਦ ਤਾਂ ਇੰਗਲੈਂਡ ਦੇ ਲੋਕ ਉਧਰਲੇ ਚੰਗੇ ਸਨ, ਜਿਹੜੇ ਨਾਲੇ ਬਿਲਕੁਲ ਹੀ ਅਰਦਾਸ ਤੋਂ ਬਾਅਦ ਪਹਿਲਾਂ ਇਹ ਨੀ ਸੁਣਿਆ ਅੱਜ ਮੈਂ ਕੁਛ ਸੁਣਾਉਣਾ, ਹੁਕਮਨਾਮਾ ਸੁਣ ਕੇ ਫਿਰ ਉੱਠਦੇ ਹੁੰਦੇ ਸਨ। ਨਾਲੇ ਉੱਥੇ ਐਸਾ ਮੌਸਮ ਰਹਿੰਦਾ ਸੀ, ਅਸੀਂ ਇੰਨਾ ਵੀ ਨੀ ਕਰ ਸਕਦੇ, ਇੰਨੀ ਦੇਰ ਦੇ ਸਤਸੰਗ ਕਰਦੇ ਹਾਂ, ਕੀ ਜਾਣੀ ਕਿੰਨਾ ਸਾਨੂੰ ਲੇਸ ਲੱਗਿਆ ਹੈ, ਕੀ ਕੁਛ ਅਸੀਂ ਪ੍ਰਾਪਤ ਕਰ ਲਵਾਂਗੇ, ਆਪਣੇ ਆਪ ਹੀ ਵਿਚਾਰ ਕਰ ਲੋ, ਹੁਣ ਕਹਿਣ ਸੁਣਨ ਦੀ ਲੋੜ ਨਹੀਂ ਹੈ। ਇਸ ਕਰਕੇ ਆ ਹੁਣ ਗੁਰੂ ਸਰੂਤ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਹੋਵੇਗੀ, ਫਿਰ ਉਸ ਤੋਂ ਬਾਅਦ ਹੁਕਮਨਾਮਾ ਸੁਣਾਇਆ ਜਾਏਗਾ। ਜਾਣ ਵੇਲੇ ਤੁਹਾਨੂੰ ਪਤਾ ਹੀ ਹੈ, ਮਾਈਆਂ ਸੱਜੇ ਪਾਸੇ ਜਾਂਦੀਆਂ ਹਨ, ਜਿੱਧਰ ਇਹ ਬੈਠੀਆਂ ਉਸੇ ਰਸਤੇ ਜਾ ਕੇ ਜਿੱਥੇ ਇਹਨਾਂ ਦੇ ਜੁੱਤੇ ਰੱਖੇ, ਜੁੱਤੇ ਲੈ ਕੇ ਉਹਨੂੰ ਜਾਣ ਦਾ ਰਸਤਾ ਜਿਹੜਾ ਉਧਰ ਦੀ ਜਾਣ। ਭਾਈ ਸਾਹਮਣੇ ਦਰਵਾਜ਼ੇ ਜਾ ਕੇ ਆਪਣੇ ਸਾਈਕਲ ਜੁੱਤੇ ਵਗੈਰਾ ਲੈ ਕੇ ਵੱਡੇ ਦਰਵਾਜ਼ੇ ਲੈਣੇ, ਉਹਨੂੰ ਪਤਾ ਹੈ ਬਾਹਰ ਟਰੈਕਟਰ ਵਗੈਰਾ ਹੋਰ ਜਿਹੜੀਆਂ ਗੱਡੀਆਂ ਮੋਟਰਾਂ ਮੋਟਰਾਂ ਹਨ ਖੜੀਆਂ ਹਨ, ਉਹਨਾਂ ਨੂੰ ਸ਼ਾਂਤੀਆਂ ਲਜਾਇਆ ਕਰੋ, ਦੇਖ ਕੇ ਇੱਧਰ ਉੱਧਰ ਕੋਈ ਪੇਸ਼ਾ ਨੀਚੇ ਨਾ ਆ ਜਾਵੇ, ਇਹ ਵੀ ਖਿਆਲ ਰੱਖਿਆ ਕਰੋ। ਜਾਣ ਵਾਲੇ ਵੀ ਖਿਆਲ ਰੱਖਿਆ ਕਰੋ, ਕਿਤੇ ਕਹਾਲ ਵਿੱਚ ਕਿਸੇ ਦੇਖ ਨਾ ਆ ਜਾਇਆ ਕਰੋ, ਤੇ ਕਿਸੇ ਨੂੰ ਕੋਈ ਦੋਸ਼ ਨਹੀਂ ਦੇਣਾ ਚਾਹੀਦਾ। ਇਸ ਕਰਕੇ ਇਹਨਾਂ ਵਿਚਾਰਾਂ ਵੀ ਸਿੱਖਣੀਆਂ ਚਾਹੀਦੀਆਂ ਹਨ। ਆਹ ਹੁਣ ਗੱਜ ਵੱਜ ਕੇ ਗੁਰੂ ਸਰੂਪ ਵਿੱਚ ਬੋਲੋ, ਮਨ 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 ਮਨ